ਸੋ ਅੱਜ ਦਾ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਹੜਾ ਆ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਵੀ ਬਹੁਤ ਜਲਦੀ ਸਾਡੇ ਨਾਲ ਸਾਂਝ ਜਿਹੜੀ ਆ ਉਹ ਪ੍ਰੋਗਰਾਮ ਦੇ ਜ਼ਰੀਏ ਬਣਾਵੋਗੇ ਔਰ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਦੇਰੀ ਹੋਈ ਆ ਉਹਦੇ ਲਈ ਅਸੀਂ ਮਾਫ਼ੀ ਵੀ ਚਾਹਾਂਗੇ ਪਰ ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਅਸੀਂ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਾਲ ਹੀ ਨਾਲ ਇਸ ਵੇਲੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਵੀ ਹਾਜ਼ਰ ਨੇ ਸਟੂਡੀਓ ਦੇ ਵਿੱਚ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰਭਜੀਤ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਪ੍ਰਭਜੀਤ ਜੀ ਹਮੇਸ਼ਾ ਵਾਂਗ ਅਸੀਂ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਵਿੱਚ ਉਹ ਵੀ ਸਾਡੇ ਨਾਲ ਜੁੜ ਸਕਣਗੇ ਸਾਡੇ ਨਾਲ ਜਿਹੜੇ ਸੁਨੇਹੇ ਨੇ ਉਹਨਾਂ ਦੇ ਉਹ ਜ਼ਰੂਰ ਸਾਂਝੇ ਕਰ ਸਕਣਗੇ ਬਾਕੀ ਸੁਨੇਹੇ ਜਿਹੜੇ ਆ ਉਹ ਅਸਲ ਦੇ ਵਿੱਚ ਸਵਾਲਾਂ ਦੇ ਰੂਪ ਦੇ ਵਿੱਚ ਹੀ ਹੁੰਦੇ ਆ ਸੋ ਅੱਜ ਵੀ ਜਿਹੜੇ ਉਹਨਾਂ ਦੇ ਸਵਾਲ ਆ ਉਹ ਅਸੀਂ ਸ਼ਾਮਲ ਕਰਾਂਗੇ ਵੱਖ ਵੱਖ ਮਾਧਿਅਮਾਂ ਦੇ ਰਾਹੀਂ ਸੋ ਅੱਜ ਦੇ ਜਿਹੜੇ ਮਾਧਿਅਮ ਆ ਉਹ ਹਮੇਸ਼ਾ ਵਾਲੀ ਹੋਣੇ ਆ ਸਾਡੇ ਨਾਲ ਜਿਹੜੀ ਸਾਂਝ ਆ ਸਾਡੇ ਦੋਸਤ ਬਣਾ ਸਕਦੇ ਨੇ ਟੈਲੀਗ੍ਰਾਮ ਦੇ ਜ਼ਰੀਏ ਈਮੇਲ ਦੇ ਜ਼ਰੀਏ ਜਾਂ ਫਿਰ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਵੀ ਜੁੜ ਸਕਦੇ ਨੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਕੁਝ ਦੋਸਤ ਜਿਹੜੇ ਆ ਉਹ ਜੁੜਨ ਦੀ ਕੋਸ਼ਿਸ਼ ਵਿੱਚ ਨੇ ਇੱਕ ਦੋਸਤ ਸਾਡੇ ਨਾਲ ਬਣ ਚੁੱਕੇ ਨੇ ਸੋ ਦੋਸਤੋ ਤੁਹਾਨੂੰ ਦੱਸਦੇ ਜਾਈਏ ਕਿ ਤੁਹਾਡੀਆਂ ਫੋਨ ਕਾਲਸ ਉਹ ਅਸੀਂ ਬਹੁਤ ਜਲਦੀ ਸ਼ਾਮਲ ਕਰਾਂਗੇ ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ੁਰੂਆਤ ਆ ਉਹ ਅਸੀਂ ਕਰਨੀ ਚਾਹੁੰਦੇ ਆ ਅੱਜ ਦੇ ਜਿਹੜੇ ਅਪਡੇਟਸ ਨੇ ਇਸ ਹਫਤੇ ਦੇ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕੀ ਨਵਾਂ ਕੀ ਪੁਰਾਣਾ ਕੀ ਚੇਂਜਿਸ ਜਿਹੜੀਆਂ ਉਹਨਾਂ ਦੀ ਉਮੀਦ ਹੈ ਸੋ ਇਸ ਸੰਬੰਧ ਵਿੱਚ ਅਸੀਂ ਜਾਣਕਾਰੀ ਜਿਹੜੀ ਆ ਉਹ ਅਸੀਂ ਪ੍ਰਭਜੀਤ ਕੌਰ ਹੋਰਾਂ ਤੋਂ ਲਵਾਂਗੇ ਸੋ ਪ੍ਰਭਜੀਤ ਜੀ ਪਹਿਲਾਂ ਇੱਕ ਵਾਰ ਸਵਾਗਤ ਕਰਦੇ ਆ ਤੇ ਨਾਲ ਹੀ ਨਾਲ ਅਪਡੇਟਸ ਦੀ
ਬਿਲਕੁਲ ਜੀ ਜਿਹੜੇ ਇਸ ਹਫਤੇ ਵਿੱਚ ਮੇਨਲੀ ਅਪਡੇਟਸ ਰਹੇ ਨੇ ਉਹ ਇਹੀ ਹੈ ਕਿ ਸਟੇਟ ਨੋਮੀਨੇਸ਼ਨ ਜਿਹੜੀਆਂ ਓਪਨ ਹੋ ਰਹੀਆਂ ਨੇ ਕੁਛ ਓਪਨ ਹੋ ਚੁੱਕੀਆਂ ਨੇ ਕੁਛ ਆਪਾਂ ਵੇਟ ਕਰ ਰਹੇ ਹਾਂ ਮੇਨਲੀ ਸਟੇਟਸ ਵੱਲੋਂ ਕੋਈ ਨਾ ਕੋਈ ਅਪਡੇਟ ਆ ਰਿਹਾ ਤੇ 11 ਨਵੰਬਰ 2019 ਵਾਲਾ ਇਨਵੀਟੇਸ਼ਨ ਰਾਊਂਡ ਸੀ ਉਹ ਵੀ ਆਊਟ ਹੋਇਆ ਹੈ ਜਿਹੜਾ ਕਿ ਕਾਫੀ ਡਿਪਰੈਸਿੰਗ ਆ ਉਹਦੇ ਰਿਜ਼ਲਟਸ ਮੈਂ ਇਹੀ ਕਹੂੰਗੀ ਬਹੁਤ ਹੀ ਘੱਟ ਨੰਬਰ ਜਿਹੜੇ ਆ ਇਨਵੀਟੇਸ਼ਨ ਮਿਲੇ ਨੇ 189 ਦੇ ਓਨਲੀ 250 ਇਨਵੀਟੇਸ਼ਨ ਜਿਹੜਾ 11 ਨਵੰਬਰ ਵਾਲਾ ਇਨਵੀਟੇਸ਼ਨ ਰਾਊਂਡ ਸੀ ਸੋ ਹੁਣ ਤੱਕ ਜੇ ਆਪਾਂ ਦੇਖੀਏ ਆਪਾਂ ਇਹ ਜਿਹੜਾ ਨਵਾਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜਾ ਆਪਣਾ ਕਹਿ ਲਓ ਕਿ ਕੋਟਾ ਹੈ 189 ਦਾ ਉਹ ਡਿਪਾਰਟਮੈਂਟ ਨੇ ਤਕਰੀਬਨ 18,000 ਦੇ ਕਰੀਬ ਕਿਹਾ ਸੀਗਾ ਕਿ ਅਸੀਂ ਇਨਵੀਟੇਸ਼ਨ ਦੇਵਾਂਗੇ ਜਿਹਦੇ ਵਿੱਚ ਇੰਕਲੂਡਿੰਗ ਨਿਊਜ਼ੀਲੈਂਡ ਕੈਟੇਗਰੀ ਵੀ ਇੰਕਲੂਡਿੰਗ ਹੈ ਸੋ ਆਪਾਂ ਅੰਦਾਜ਼ਾ ਲਾਉਂਦੇ ਸੀਗੇ ਕਿ 14-15,000 ਇਨਵੀਟੇਸ਼ਨ ਆਉਣਗੇ ਬਟ ਅਗੇਨ ਉਹਨਾਂ ਨੇ ਜਿਹੜੇ 2,000 ਇਨਵੀਟੇਸ਼ਨ 494 ਤੇ 491 ਨੂੰ ਦੇ ਦਿੱਤੇ 189 ਤੋਂ ਕੱਢ ਕੇ ਸੋ ਕਹਿਣ ਦਾ ਮਤਲਬ ਕਿ ਆਪਾਂ ਸਟਿਲ 13,000 ਇਨਵੀਟੇਸ਼ਨ ਜੇ ਆਪਾਂ ਲਗਾਈਏ ਐਕਸਪੈਕਟ ਕਰ ਰਹੇ ਹਾਂ ਡਿਪਾਰਟਮੈਂਟ ਤੋਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੇ ਹੁਣ ਨੀਅਰਲੀ ਇੱਕ ਕਹਿ ਲਓ ਕਿ ਅੱਧਾ ਸਾਲ ਖਤਮ ਹੋਣ ਨੂੰ ਆਇਆ ਹੈ ਹੁਣ 1 ਦਸੰਬਰ ਵਾਲੇ ਇਨਵੀਟੇਸ਼ਨ ਰਾਊਂਡ ਦੀ ਆਪਾਂ ਵੇਟ ਕਰ ਰਹੇ ਹਾਂ ਵੀ ਕੀ ਉਹਦੇ ਰਿਜ਼ਲਟਸ ਰਹਿਣਗੇ ਜਿਹੜੇ ਹੁਣ ਤੱਕ ਸਿਰਫ ਉਹਨਾਂ ਨੇ 2,950 ਇਨਵੀਟੇਸ਼ਨ ਦਿੱਤੇ ਨੇ ਜਿਹਦੇ ਕਰਕੇ ਕਿ ਕੱਟ ਆਫ ਬਹੁਤ ਹਾਈ ਚਲੀ ਗਈ ਹੈ ਕੱਲੇ ਪ੍ਰੋਰਾਟਾ ਓਕੂਪੇਸ਼ਨ ਦੀ ਨਹੀਂ ਕੱਲੇ ਅਕਾਊਂਟਿੰਗ ਇੰਜੀਨੀਅਰਿੰਗ ਆਈਟੀ ਵਾਲਿਆਂ ਦੀ ਨਹੀਂ ਬਲਕਿ ਹੋਰ ਜਿਹੜੇ ਪ੍ਰੋਫੈਸ਼ਨ ਜਿਨ੍ਹਾਂ ਦੇ ਇਨਵੀਟੇਸ਼ਨ ਘੱਟ ਪਿਛਲੇ ਸਾਲ ਜਦੋਂ ਆਪਾਂ ਪਿਛਲੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰਦੇ ਹਾਂ ਜਿਹੜੇ ਇਨਵੀਟੇਸ਼ਨ ਘੱਟ ਪੁਆਇੰਟਸ ਤੇ ਆਇਆ ਕਰਦੇ ਸੀ ਹੁਣ ਉਹ ਵੀ ਕਾਫੀ ਹਾਈ ਪੁਆਇੰਟਸ ਤੇ ਆ ਰਹੇ ਨੇ ਸੋ ਕਹਿਣ ਦਾ ਮਤਲਬ ਭਾਵੇਂ ਆਪਾਂ ਕੁੱਕ ਦੀ ਸੋਰੀ ਕੁੱਕ ਨੀ 189 ਦੀ ਲਿਸਟ ਜਿਹੜੀ ਉਹ MLTSSL ਹੁੰਦੀ ਹੈ ਉਹਦੇ ਵਿੱਚ ਸ਼ੈਫ ਹੁੰਦਾ ਹੈ ਮੋਟਰ ਮਕੈਨਿਕ ਹੈ ਪੇਂਟਰ ਹੈ ਹੋਰ ਨਰਸਾਂ ਡਾਕਟਰਸ ਹਨਾ ਜਿਹੜੀਆਂ ਆਪਣੀਆਂ ਮੇਨ ਓਕੂਪੇਸ਼ਨਸ ਨੇ ਟ੍ਰੇਡ ਓਕੂਪੇਸ਼ਨ ਹੋ ਗਈਆਂ ਜਿਹੜੀਆਂ ਪ੍ਰੋਰਾਟਾ ਨਹੀਂ ਨੇ ਉਹ ਸਾਰੀਆਂ ਆਉਂਦੀਆਂ ਨੇ ਸੋ ਉਹਦੇ ਵਿੱਚ ਜਿਹੜੀ ਕੱਟ ਆਫ ਜਿਹੜੀ ਇਸ ਟਾਈਮ ਤੇ ਜਿਹੜੀ ਚੱਲ ਰਹੀ ਹੈ ਘੱਟ ਨੰਬਰਸ ਹੋਣ ਕਰਕੇ 85 ਦੇ ਕਰੀਬ ਗਈ ਹੋਈ ਹੈ ਸੋ ਕਹਿਣ ਦਾ ਮਤਲਬ ਕਿ ਜਿਹੜੇ ਭੈਣ ਭਰਾਵਾਂ ਦੇ 85 ਪੁਆਇੰਟ ਸੀਗੇ ਅਕੋਰਡਿੰਗ ਟੂ ਦਾ ਓਲਡ ਰੂਲਸ ਕਿਉਂਕਿ 16 ਨਵੰਬਰ ਨੂੰ ਰੂਲ ਚੇਂਜ ਹੋਏ ਨੇ ਤੇ ਇਹ ਇਨਵੀਟੇਸ਼ਨ ਜਿਹੜਾ ਰਾਊਂਡ ਹੋਇਆ ਸੀ ਉਹ 11 ਨਵੰਬਰ ਨੂੰ ਹੋਇਆ ਸੀ ਸੋ ਹੁਣੇ ਚ ਧਿਆਨ ਦੇਣ ਵਾਲੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ 11 ਨਵੰਬਰ ਨੂੰ ਜਿਹੜੇ ਨਵੇਂ ਪੁਆਇੰਟਸ ਇੰਟਰੋਡਿਊਸ ਹੋਏ ਨੇ ਪਾਰਟਨਰ ਦੇ ਸਕਿੱਲਸ ਦੇ ਜਿਹੜੇ ਵਧਾ ਦੇਣ ਗਏ ਨੇ ਸਿੰਗਲ ਦੇ ਪੁਆਇੰਟਸ ਵਧਾ ਦਿੱਤੇ ਸਿੰਗਲ ਨੂੰ ਜਿਹੜੇ 10 ਪੁਆਇੰਟਸ ਆਟੋਮੈਟਿਕਲੀ ਮਿਲ ਰਹੇ ਨੇ ਪਾਰਟਨਰ ਦੀ ਇੰਗਲਿਸ਼ ਦੇ ਪੁਆਇੰਟਸ ਮਿਲ ਰਹੇ ਨੇ ਉਹ ਪਹਿਲਾਂ ਇੰਕਲੂਡਿਡ ਨਹੀਂ ਸੀਗੇ ਸੋ ਹੁਣ ਹੈ ਸੋ ਹੁਣ ਕਹਿਣ ਦਾ ਮਤਲਬ ਜਿਹੜੀ ਕਟ ਆਫ ਆਪਾਂ 80 ਤੇ ਖੜੀ ਹੈ ਜਾਂ 85 ਤੇ ਉਹਦੀ ਪ੍ਰੋਬੇਬਿਲਿਟੀ 95 ਤੇ ਜਾਣ ਦੇ ਆਸਾਰ ਨੇ ਕਿਉਂਕਿ ਜਿਹੜੇ ਸਿੰਗਲ ਐਪਲੀਕੈਂਟਸ ਨੇ ਪੂਲ ਦੇ ਵਿੱਚ ਉਹਨਾਂ ਨੂੰ ਆਟੋਮੈਟਿਕਲੀ 10 ਪੁਆਇੰਟ ਮਿਲ ਗਏ ਨੇ ਸੋ ਕਿਉਂਕਿ ਨੰਬਰਸ ਬਹੁਤ ਘੱਟ ਨੇ ਜਾਂ ਤਾਂ ਡਿਪਾਰਟਮੈਂਟ ਥੋੜੇ ਜਿਹੇ ਨੰਬਰ ਵਧਾਵੇ ਤਾਂ ਇਹ ਕੱਟ ਆਫ ਥੋੜੀ ਜਿਹੀ ਥੱਲੇ ਜਾਏਗੀ ਨੰਬਰ ਹੁਣ 250 ਹੈ ਸਿਰਫ ਜਦੋਂ ਆਪਣੇ ਕਹਿ ਲਓ ਕਿ ਇੱਕ ਦੋ ਇਨਵੀਟੇਸ਼ਨ ਰਾਊਂਡ ਨੇ ਇੱਕ ਅਕਤੂਬਰ ਵਾਲਾ 1500 ਦਾ ਸੀਗਾ ਤੇ ਇੱਕ ਜੁਲਾਈ ਵਾਲਾ 1000 ਦਾ ਸੀਗਾ ਸੋ ਜਿਹੜਾ ਆਪਾਂ ਅਕਤੂਬਰ ਵਾਲਾ ਰਾਊਂਡ ਵੇਖੀਏ ਉਹਦੇ ਵਿੱਚ 189 ਦੀ ਕੱਟ ਆਫ 80 ਸੀ ਸੋ ਤੇ ਜੇ ਆਪਾਂ ਦੇਖੀਏ ਜੁਲਾਈ ਵਾਲਾ ਤੇ ਉਹਦੇ ਵਿੱਚ ਜਿਹੜੀ 189 ਦੀ ਕੱਟ ਆਫ ਉਹਦੇ ਵਿੱਚ ਵੀ 80 ਸੀ ਸੋ ਹੁਣ ਕਹਿਣ ਦਾ ਮਤਲਬ ਕਿ ਜੇ ਆਪਾਂ ਥੋੜੀ ਜਿਹੀ ਮੈਥਮੈਟਿਕਸ ਜਾਂ ਫਿਰ ਪ੍ਰੋਬੇਬਿਲਿਟੀ ਦੀ ਜਿਹੜੀ ਡਾਇਰੈਕਟਲੀ ਪ੍ਰੋਪੋਰਸ਼ਨਲ ਜਾਂ ਇਨਵਰਸਲੀ ਪ੍ਰੋਪੋਰਸ਼ਨਲ ਦੀ ਗੱਲ ਕਰੀਏ ਤੇ ਇਹ ਹੁਣ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਈ ਪਈ ਹੈ ਗੱਲ ਵੀ ਜਿੰਨੇ ਉਹ ਇਨਵਾਈਟਸ ਵਧਾਉਣਗੇ ਉਨੀ ਕੱਟ ਆਫ ਇਨਵਰਸਲੀ ਪ੍ਰੋਪੋਰਸ਼ਨਲ ਕਹਿ ਦੋ ਵੀ ਉਲਟਾ
ਬਿਲਕੁਲ
ਵੀ ਉਨੀ ਕੱਟ ਆਫ ਥੋੜੀ ਜਿਹੀ ਥੱਲੇ ਜਾਏਗੀ ਪਰ ਕਿਉਂਕਿ ਉਹ ਇਨਵੀਟੇਸ਼ਨ ਰਾਊਂਡ ਘੱਟ ਨੇ ਨੰਬਰਸ ਘੱਟ ਨੇ ਉਹਦੇ ਕਰਕੇ ਜਿਹੜੀ ਕੱਟ ਆਫ ਆ ਉਹ ਹਾਈ ਜਾ ਰਹੀ ਆ ਸੋ ਇਹ ਸਿੰਪਲ ਮੈਥਸ ਆ ਵੈਸੇ ਤਾਂ ਕਿਉਂਕਿ ਅਕਸਰ ਮੈਨੂੰ ਬੜੀ ਹੈਰਾਨੀ ਵਾਲਾ ਕਲਾਇੰਟਸ ਵੱਲੋਂ ਮਿਲਦਾ ਜੈਸਚਰ ਕਿ ਅੱਛਾ ਜੀ ਫਲਾਣੀ ਓਕੂਪੇਸ਼ਨ ਦੀ ਵੀ ਇੰਨੀ ਕੱਟ ਆਫ ਹੋਈ ਪਈ ਆ ਹੁਣ ਉਹਨਾਂ ਨੂੰ ਬੇਚਾਰਿਆਂ ਨੂੰ ਮੈਂ ਕਿਵੇਂ ਸਮਝਾਵਾਂ ਕਿ ਦਿਸ ਇਜ਼ ਵਾਟਸ ਹੈਪਨਿੰਗ ਹੈ ਨਾ ਵੀ ਜਿਹੜਾ ਇਹ ਵੀ ਨੰਬਰਸ ਘਟਾਉਣ ਕਰਕੇ ਜਿਹੜੀ ਨੰਬਰਸ ਦੀ ਖੇਡ ਹੈ ਸਾਰੀ ਉਹਦੇ ਕਰਕੇ ਜਿਹੜੀ ਕੱਟ ਆਫ ਆ ਜਿਹੜੀ ਇਹ ਹਾਈ ਗਈ ਹੋਈ ਹੈ ਕਿਉਂਕਿ ਜੇ ਉਹ ਇਨਾਫ ਇਨਵੀਟੇਸ਼ਨ ਦੇਣ ਜਾਂ ਫਿਰ 189 ਦਾ ਜਿਹੜਾ ਕੋਟਾ ਵਧਾ ਦੇਣ ਤਾਂ ਇੰਨਾ ਮਾੜਾ ਹਾਲ ਨਾ ਹੋਵੇ ਜਿੰਨਾ ਚੱਲ ਰਿਹਾ ਸੋ ਹੁਣ ਸਰਕਾਰ ਦੀ ਮੇਨ ਜਿਹੜੀ ਪਾਲਿਸੀ ਹੈ ਹੁਣ ਜਿਵੇਂ ਫੋਰ ਐਗਜ਼ਾਮਪਲ ਕੈਨਬਰਾ ਖੁੱਲਿਆ ਹੈ ਕੈਨਬਰਾ ਦੀ ਗਾਈਡਲਾਈਨਸ ਜਿਹੜੀਆਂ 28 November ਨੂੰ ਆਊਟ ਹੋਣੀਆਂ ਸੀਗੀਆਂ ਉਹ ਆਊਟ ਹੋ ਗਈਆਂ ਨੇ ਸਾਊਥ ਆਸਟ੍ਰੇਲੀਆ ਵੀ ਅੱਜ ਖੁੱਲ ਗਿਆ ਹੈ ਠੀਕ ਹੈ ਜੀ ਨਾਰਦਰਨ ਟੈਰੀਟਰੀ ਵੀ ਖੁੱਲ ਜਾਏਗਾ ਅਗਲੇ ਹਫਤੇ ਤੱਕ ਸੋ ਮੋਸਟਲੀ ਸਾਰੀਆਂ ਸਟੇਟਸ ਵੱਲੋਂ ਅਪਡੇਟ ਆ ਰਹੇ ਨੇ ਤੇ ਆਪਣੇ ਕੋਲ ਸਿਰਫ ਜਿਹੜੀ ਆਪਾਂ ਵੇਟ ਕਰ ਰਹੇ ਹਾਂ ਵੈਸਟਰਨ ਆਸਟ੍ਰੇਲੀਆ ਦੀ ਲਿਸਟ ਦੀ ਵੇਟ ਕਰ ਰਹੇ ਹਾਂ ਮੋਸਟਲੀ ਸਾਰੀਆਂ ਹੀ ਸਟੇਟਸ ਖੁੱਲ ਚੁੱਕੀਆਂ ਨੇ ਤੇ ਵੈਸਟਰਨ ਆਸਟ੍ਰੇਲੀਆ ਨੇ ਖੈਰ ਹਜੇ ਕੋਈ ਡੇਟ ਦੀ ਇੰਡੀਕੇਸ਼ਨ ਨਹੀਂ ਦਿੱਤੀ ਤੇ ਦੂਸਰੀ ਆਪਾਂ ਵੇਟ ਕਰ ਰਹੇ ਹਾਂ ਨਿਊ ਸਾਊਥ ਵੇਲਸ ਦੀ 491 ਦੀ ਬੜੀ ਬੇਸਬਰੀ ਨਾਲ ਕਿਉਂਕਿ ਉਹਦੇ ਲਈ ਮੋਸਟਲੀ ਜਿਹੜੇ ਕਿ ਐਪਲੀਕੈਂਟਸ ਨੇ ਜਿੱਥੇ ਮਰਜ਼ੀ ਰਹਿ ਰਹੇ ਹੁਣ ਆਸਟ੍ਰੇਲੀਆ ਦੇ ਵਿੱਚ ਉਹ ਐਲੀਜੀਬਲ ਹੁੰਦੇ ਸੀ ਹੁਣ ਇਹਦੇ ਵਿੱਚ ਇੱਕ ਬੈਡ ਨਿਊਜ਼ ਹੁਣ ਮੈਂ ਸਾਰੀਆਂ ਸਟੇਟਸ ਦੀ 1 by 1 ਗੋ ਥਰੂ ਹੋਵਾਂਗੀ ਨਿਊ ਸਾਊਥ ਵੇਲਸ ਦੀ ਬੈਡ ਨਿਊਜ਼ ਇਹ ਆ ਕਿ 190 ਦੇ ਚੇਂਜਿਸ ਉਹਨਾਂ ਨੇ ਅਨਾਊਂਸ ਕਰਤੇ ਨੇ ਕਿ ਜਨਵਰੀ 2020 ਤੋਂ ਅਸੀਂ ਸਿਰਫ 190 ਉਹਨਾਂ ਨੂੰ ਹੀ ਦੇਵਾਂਗੇ ਜਿਹੜੇ ਨਿਊ ਸਾਊਥ ਵੇਲਸ ਚ ਰਹਿੰਦੇ ਨੇ ਮੇਰੇ ਖਿਆਲ ਚ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਵੀ ਉਹ ਹਜੇ ਤੱਕ ਉਹਨਾਂ ਨੇ ਪ੍ਰੋਪਰਲੀ ਕਲੈਰੀਫਾਈ ਨਹੀਂ ਕੀਤਾ ਵੀ ਕਿੰਨੀ ਦੇਰ ਤੋਂ ਰਹਿੰਦੇ ਹੋਣਾ ਚਾਹੀਦੇ ਨੇ ਸੋ ਹਜੇ ਆਪਾਂ ਉਹ ਕਲੈਰੀਫਿਕੇਸ਼ਨ ਦੀ ਵੇਟ ਕਰ ਰਹੇ ਹਾਂ ਕੈਨਬਰਾ ਦੀਆਂ ਜਿਹੜੀਆਂ ਵੀ ਗਾਈਡਲਾਈਨ ਸੀ ਉਹ ਆਊਟ ਹੋ ਚੁੱਕੀਆਂ ਨੇ ਸੋ 491 ਉੱਥੇ ਸ਼ੁਰੂ ਹੋ ਰਿਹਾ ਹੈ 1 January ਤੋਂ ਐਪਲੀਕੇਸ਼ਨ ਸ਼ੁਰੂ ਹੋਣਗੀਆਂ 190 ਦੀਆਂ ਆਲਰੇਡੀ ਚੱਲ ਰਹੀਆਂ ਨੇ ਜਦ ਤੱਕ ਨਵੀਆਂ ਗਾਈਡਲਾਈਨਸ 190 ਤੇ 491 ਦੀਆਂ ਆਊਟ ਹੋ ਗਈਆਂ ਨੇ ਪੁਰਾਣੀਆਂ ਗਾਈਡਲਾਈਨਸ 190 ਦੀਆਂ 31 December ਤੱਕ ਚੱਲਣਗੀਆਂ ਜਿਹੜੀਆਂ ਐਪਲੀਕੇਸ਼ਨ 1 January ਤੋਂ ਪਹਿਲਾਂ ਪੈ ਗਈਆਂ ਉਹ ਪੁਰਾਣੇ ਰੂਲਸ ਅੰਡਰ ਹੋਣਗੀਆਂ ਜਿਹੜੀਆਂ ਐਪਲੀਕੇਸ਼ਨ 1 January ਤੋਂ ਪੈਣਗੀਆਂ ਨਵੀਆਂ ਉਹ ਨਵੇਂ ਰੂਲਸ ਦੇ ਅੰਡਰ ਹੋਣਗੀਆਂ ਸੋ ਇਹਦੇ ਵਿੱਚ ਮੇਨਲੀ ਜਿਹੜਾ ਮੋਟਾ ਮੋਟਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ 491 ਲਈ ਉਹਨਾਂ ਨੇ ਰਿਕੁਆਇਰਮੈਂਟ ਰੱਖੀ ਆ ਵੀ ਮਿਨੀਮਮ 3 ਮਹੀਨੇ ਤੁਸੀਂ ਕੈਨਬਰਾ ਦੇ ਵਿੱਚ ਜੇ ਰਹੇ ਹੋ ਤੇ 3 ਮਹੀਨੇ ਤੁਸੀਂ 3 ਮਹੀਨੇ ਲਗਾਤਾਰ 20 ਘੰਟੇ ਪਰ ਵੀਕ ਕੰਮ ਕੀਤਾ ਹੈ ਕਿਸੇ ਵੀ ਓਕੂਪੇਸ਼ਨ ਚ ਤੁਸੀਂ ਕੈਨਬਰਾ ਦੀ ਕਹਿ ਲੋ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਲੌਜ ਕਰਨ ਲਈ ਐਲੀਜੀਬਲ ਹੋ ਠੀਕ ਹੈ ਜੀ ਉਹਨਾਂ ਦਾ ਆਪਣਾ ਮੈਟ੍ਰਿਕ ਸਿਸਟਮ ਹੈ ਪੁਆਇੰਟ ਸਿਸਟਮ ਉਹਨਾਂ ਨੇ ਆਪਣਾ ਡਿਫਰੈਂਟ ਬਣਾਇਆ ਹੋਇਆ ਹੈ ਉਹਦੇ ਮੁਤਾਬਕ ਤੁਸੀਂ ਆਪਣੀ ਐਕਸਪ੍ਰੈਸ਼ਨ ਆਫ ਇੰਟਰਸਟ ਲੌਜ ਕਰਨੇ ਨੇ ਤੇ ਉਹਦੇ ਹਿਸਾਬ ਨਾਲ ਉਹ ਇਨਵੀਟੇਸ਼ਨ ਦੇਣਗੇ ਸਿਮਿਲਰ ਸਿਸਟਮ ਆ ਜਿਹੜਾ 190 ਦਾ ਸੀਗਾ ਜਿਹੜਾ ਹੁਣ ਤੱਕ ਉਹਨਾਂ ਦਾ ਚੱਲ ਰਿਹਾ ਸੀ ਬਸ ਇਹਦੇ ਵਿੱਚ ਇੰਨਾ ਕਰਤਾ ਹੈ ਕਿ 491 ਲਈ 3 ਮਹੀਨੇ ਦਾ ਤੇ 3 ਮਹੀਨੇ ਦਾ ਐਕਸਪੀਰੀਅੰਸ ਤੇ 3 ਮਹੀਨੇ ਦੀ ਲਿਵਿੰਗ ਮਿਨੀਮਮ ਰਿਕੁਆਇਰਮੈਂਟ ਤੇ ਜਿਹੜਾ 190 ਦਾ ਉਹਦੀ 6 ਮਹੀਨੇ ਦੀ ਲਿਵਿੰਗ ਤੇ ਪਲੱਸ 6 ਮਹੀਨੇ ਦਾ ਫੁੱਲ ਟਾਈਮ ਐਕਸਪੀਰੀਅੰਸ ਕਿਸੇ ਵੀ ਫੀਲਡ ਚ ਹੋਵੇ ਪਰ ਵੀ 6 ਮਹੀਨੇ ਤੁਹਾਨੂੰ ਫੁੱਲ ਟਾਈਮ ਜੇ ਤੁਸੀਂ ਕੰਮ ਕੀਤਾ ਕੈਨਬਰਾ ਦੇ ਵਿੱਚ ਅੰਦਰ ਕੈਨਬਰਾ ਰੈਜੀਡੈਂਟ ਕੈਟੇਗਰੀ ਤਾਂ ਹੀ ਤੁਸੀਂ ਐਲੀਜੀਬਲ ਹੋਵੋਗੇ 190 ਲਈ। ਸੋ ਕਹਿਣ ਦਾ ਮਤਲਬ ਹੁਣ ਇਹਦੇ ਵਿੱਚ ਆਪਾਂ ਜੇ ਦੇਖੀਏ ਧਿਆਨ ਨਾਲ ਵੀ ਹੋ ਕੀ ਰਿਹਾ ਹੈ, 190 ਦਾ ਕ੍ਰਾਈਟੀਰੀਆ ਟਫ ਕਰ ਰਹੇ ਨੇ, 491 ਦਾ ਕ੍ਰਾਈਟੀਰੀਆ ਕਹਿੰਦੇ ਕਿ ਰਿਲੈਕਸ ਕਰ ਰਹੇ ਨੇ, ਜਿਹਦੇ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਨੇ ਜਿਹੜੀ ਡਿਪਾਰਟਮੈਂਟ ਨੇ ਜਾਂ ਸਰਕਾਰ ਦੀਆਂ ਕਲੀਅਰ ਇੰਸਟਰਕਸ਼ਨ ਨੇ ਵੀ ਤੁਸੀਂ 491 ਨੂੰ ਪ੍ਰਮੋਟ ਕਰਨਾ ਹੈ। ਸੋ ਦੈਟਸ ਵਾਈ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਹੋਰ, ਹਾਂਜੀ, ਪਾਲਿਸੀਜ਼ ਉਸ ਹਿਸਾਬ ਦੀਆਂ ਨੇ ਕਿ 491 ਦਾ ਕ੍ਰਾਈਟੀਰੀਆ ਰਿਲੈਕਸਡ ਹੈ। ਤੇ ਹੁਣ ਫੋਰ ਇੱਕ ਐਗਜ਼ਾਮਪਲ ਦਊਂਗੀ ਮੈਂ ਵਿਕਟੋਰੀਆ ਦੀ। ਵਿਕਟੋਰੀਆ ਦਾ ਜਿਹੜਾ 190 ਲਈ ਸ਼ੈਫ ਜਾਂ ਕੁੱਕ ਦਾ ਐਕਸਪੀਰੀਅੰਸ 5 ਸਾਲ ਦਾ ਚਾਹੀਦਾ, ਪਰ ਹੁਣ ਉਹਨਾਂ ਨੇ 491 ਖੋਲਿਆ ਹੈ ਵਿਕਟੋਰੀਆ ਨੇ, ਉਹਦੇ ਲਈ ਸਿਰਫ ਜੋਬ ਆਫਰ ਚਾਹੀਦੀ ਹੈ। ਸੋ ਬਹੁਤ ਵੱਡਾ ਡਿਫਰੈਂਸ ਹੈ। ਸੋ ਹੁਣ ਸਾਰੇ ਭੈਣ ਭਰਾ ਇਸ ਟਾਈਮ ਫਸਿਆ ਹੋਇਆ ਮਹਿਸੂਸ ਕਰ ਰਹੇ ਨੇ, ਕਿਉਂਕਿ ਹਰ ਕਿਸੇ ਨੂੰ ਇਹ ਹੈ ਕਿ ਮੈਨੂੰ 190 ਮਿਲ ਜੇ। ਹੁਣ 190 ਜੇ ਤੁਸੀਂ ਸੋਚ ਰਹੇ ਹੋ ਨਿਊ ਸਾਊਥ ਵੇਲਸ ਦਾ ਟਾਰਗੇਟ ਕਰਨ ਦੀ, ਤਾਂ ਮੇਰੀ ਇਹੀ ਸਲਾਹ ਵਾ ਤੁਹਾਨੂੰ ਵੀ ਜੇ ਤੁਸੀਂ ਨਿਊ ਸਾਊਥ ਵੇਲਸ 190 ਬਾਰੇ ਸੋਚ ਰਹੇ ਹੋ ਤਾਂ ਤੁਸੀਂ ਉੱਥੇ ਨਿਊ ਸਾਊਥ ਵੇਲਸ ਵਿੱਚ ਰਹਿੰਦੇ ਹੋਵੋ, ਆਪਣੀ ਫੀਲਡ ਚ ਕੰਮ ਕਰਦੇ ਹੋਵੋ। ਵੈਸੇ ਇਹ ਕ੍ਰਾਈਟੀਰੀਆ ਆਊਟ ਨਹੀਂ ਹੋਇਆ, ਬਟ ਮੈਂ ਆਪਣੀ ਸਮਝ ਦੇ ਹਿਸਾਬ ਨਾਲ ਜਿਹੜੀਆਂ ਉਹਨਾਂ ਦੀਆਂ ਆਲਰੇਡੀ ਗਾਈਡਲਾਈਨਸ ਡਿਫਰੈਂਟ ਓਕੂਪੇਸ਼ਨਸ ਲਈ, ਜਿਹੜੀਆਂ ਪ੍ਰੋਰਾਟਾ ਓਕੂਪੇਸ਼ਨਸ ਜਾਂ ਕੁਛ ਨਰਸਿੰਗ ਓਕੂਪੇਸ਼ਨਸ ਲਈ ਉਹਨਾਂ ਨੇ 12 ਮਹੀਨੇ ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਕਰਤੀ ਆ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇਹ ਤੇ ਸੋਚ ਕੇ ਤੁਹਾਨੂੰ ਕਹਿ ਰਹੀ ਹਾਂ। ਸੋ ਕਿਉਂਕਿ ਜੇ ਤੁਸੀਂ 190 ਵਾਕਈ ਟਾਰਗੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਕਿਉਂਕਿ ਜਿਹੜੀ ਨਿਊ ਸਾਊਥ ਵੇਲਸ ਦੀ ਲਿਸਟ ਹੈ 190 ਦੀ, ਉਹ ਵਾਸਟ ਆ ਥੋੜੀ ਜੀ, ਤੇ ਕੰਪੇਅਰਡ ਟੂ ਵਿਕਟੋਰੀਆ ਫੋਰ ਐਗਜ਼ਾਮਪਲ, ਕਿਉਂਕਿ ਮੇਨ ਜਿਹੜੀਆਂ ਥਾਵਾਂ ਨੇ ਜਿੱਥੇ ਲੋਕੀ ਰਹਿ ਰਹੇ ਨੇ ਇਸ ਟਾਈਮ ਤੇ, ਆਪਣੇ ਭੈਣ ਭਰਾ ਰਹਿ ਰਹੇ ਨੇ, ਉਹ ਨਿਊ ਸਾਊਥ ਵੇਲਸ ਆ ਤੇ ਵਿਕਟੋਰੀਆ। ਸੋ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਹੈ, ਜਦੋਂ ਆਪਾਂ ਦੇਖਦੇ ਹਾਂ ਕੰਪੈਰੀਜ਼ਨ ਕਰਦੇ ਹਾਂ, ਤਾਂ ਵਿਕਟੋਰੀਆ ਦੀ ਲਿਸਟ ਥੋੜੀ ਜੀ ਨਹੀਂ, ਕਾਫੀ ਜ਼ਿਆਦਾ ਸਟ੍ਰਿਕਟ ਹੈ ਕੰਪੇਅਰਡ ਟੂ ਨਿਊ ਸਾਊਥ ਵੇਲਸ। ਸੋ ਉਸ ਪਰਸਪੈਕਟਿਵ ਨਾਲ ਜੇ ਤੁਸੀਂ 190 ਨਿਊ ਸਾਊਥ ਵੇਲਸ ਟਾਰਗੇਟ ਕਰ ਰਹੇ ਹੋ ਤਾਂ ਉੱਥੇ ਤੁਹਾਨੂੰ ਮੂਵ ਹੋਣਾ ਪੈ ਸਕਦਾ, ਆਪਣੀ ਫੀਲਡ ਚ ਕੰਮ ਕਰਨਾ ਪੈ ਸਕਦਾ। ਸੋ ਦਿਸ ਇਜ਼ ਵਨ ਆਫ ਦਾ ਵੇ ਹੈ ਨਾ ਕਿ ਤੁਸੀਂ ਟਾਰਗੇਟ ਕਰ ਸਕਦੇ ਹੋ 190। ਤੇ ਬਾਕੀ ਜੇ ਤੁਸੀਂ 190 ਟਾਰਗੇਟ ਕਰਨਾ ਹੈ, ਪਹਿਲਾਂ ਤਸਮੀਨੀਆ ਵਿੱਚ ਈਜ਼ੀ ਹੋਇਆ ਕਰਦਾ ਸੀ 190 ਟਾਰਗੇਟ ਕਰਨਾ, ਬਟ ਉਹਨਾਂ ਨੇ ਵੀ ਹੁਣ ਲਿਸਟ ਰਿਲੀਜ਼ ਕੀਤੀ ਹੈ ਜਿਹੜੀ, ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਓਕੂਪੇਸ਼ਨਸ ਨੇ ਮੋਸਟਲੀ ਉਹਨਾਂ ਨੇ ਪਹਿਲਾਂ ਲਿਸਟ ਜਿਹੜੀ ਸੀ ਕੋਈ ਵੀ ਐਪਲੀਕੇਬਲ ਨਹੀਂ ਹੁੰਦੀ ਸੀ, ਤੇ ਹੁਣ ਜਿਹੜੀਆਂ ਲਿਸਟ ਆ ਉਹਦੇ ਵਿੱਚ ਮੋਸਟਲੀ ਓਕੂਪੇਸ਼ਨ, ਫਾਰ ਐਗਜ਼ਾਮਪਲ ਕੁੱਕ ਸ਼ੈਫ ਦੀ ਗੱਲ ਕਰਦੇ ਹਾਂ ਤਾਂ 3 ਸਾਲ ਦੇ ਐਕਸਪੀਰੀਅੰਸ ਦੀ ਗੱਲ ਚੱਲਦੀ ਆ, 190 ਲੈਣਾ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖੀਏ ਤਾਂ 190 ਦੀਆਂ ਰਿਕੁਆਇਰਮੈਂਟਸ ਕਾਫੀ ਟਫ ਨੇ, ਬਟ ਹਾਂ ਜੇ ਤੁਸੀਂ ਆਲਰੇਡੀ ਇਨ੍ਹਾਂ ਸਟੇਟਸ ਚ ਰਹਿ ਰਹੇ ਹੋ, ਓਰੀਜਨਲ ਸਟੇਟਸ ਚ, ਤੇ ਤੁਸੀਂ 190 ਟਾਰਗੇਟ ਕਰਨਾ ਚਾਹੁੰਦੇ ਹੋ, ਤਾਂ ਸਪੈਸੀਫਿਕਲੀ ਮੈਂ ਇਹੀ ਕਹੂੰਗੀ ਕਿ ਤੁਸੀਂ ਆਪਣੀ ਫੀਲਡ ਵਿੱਚ ਕੰਮ ਕਰਦੇ ਹੋ, ਤੁਸੀਂ ਟਾਰਗੇਟ ਕਰ ਸਕਦੇ ਹੋ। ਹੁਣ ਮੈਂ ਇੱਥੇ ਥੋੜੀ ਇੱਕ ਕਾਫੀ ਇਨਫੋਰਮੇਸ਼ਨ ਹੈ ਮੇਰੇ ਕੋਲ, ਕਿਉਂਕਿ ਨਿਊ ਸਾਊਥ ਵੇਲਸ ਦੇ ਇਨਵੀਟੇਸ਼ਨ ਰਾਊਂਡਸ ਵੀ ਥੋੜੇ ਜਿਹੇ ਆਊਟ ਹੋਏ ਨੇ, ਸਾਨੂੰ ਇਨਵੀਟੇਸ਼ਨ ਆਏ ਨੇ ਪਿਛਲੇ ਹਫਤੇ, ਇਸ ਹਫਤੇ ਵੀ। ਸੋ ਨਿਊ ਸਾਊਥ ਵੇਲਸ ਨੇ 75 ਪੁਆਇੰਟਸ ਤੇ ਵੀ ਆਈ ਟੀ ਪ੍ਰੋਫੈਸ਼ਨਲਸ ਨੂੰ ਇਨਵਾਈਟ ਕੀਤਾ ਹੈ, ਬਟ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਆਈ ਟੀ ਪ੍ਰੋਫੈਸ਼ਨਲਸ ਲਈ ਮੋਸਟਲੀ ਉਹਨਾਂ ਨੇ ਕਰ ਦਿੱਤਾ ਜਿਹੜੇ 12 ਮਹੀਨੇ ਨਿਊ ਸਾਊਥ ਵੇਲਸ ਚ ਐਕਸਪੀਰੀਅੰਸ ਆ। ਸੋ ਹੁਣ ਕਹਿਣ ਦਾ ਮਤਲਬ ਕਿ ਜਿਹੜੇ ਆਈ ਟੀ ਪ੍ਰੋਫੈਸ਼ਨਲਸ ਨਿਊ ਸਾਊਥ ਵੇਲਸ ਚ ਜੋਬ ਲੱਭ ਸਕਦੇ ਨੇ, ਤਾਂ ਉਹਨਾਂ ਲਈ ਹੋਪ ਹੈ, ਕਿਉਂਕਿ 75 ਤੇ ਇਨਵੀਟੇਸ਼ਨ ਆਉਣਾ, ਵਿਚ ਇਜ਼ ਵੈਰੀ ਗੁੱਡ, ਹੈਨਾ। ਸੋ ਸਟਿਲ ਕਿਉਂਕਿ ਨਵੇਂ ਰੂਲਸ ਤੋਂ ਬਾਅਦ ਆਇਆ ਇਹ ਇਨਵੀਟੇਸ਼ਨ, ਸੋ 75 ਇਜ਼ ਅ ਗੁੱਡ, ਮੇਰੇ ਖਿਆਲ ਚ ਗੁੱਡ ਸਕੋਰ ਤੇ ਆ ਰਹੇ ਨੇ ਇਨਵੀਟੇਸ਼ਨ, ਯੂ ਕੈਨ ਟਾਰਗੇਟ ਇਟ, ਹੈਨਾ, ਵੀ ਜੇ ਤੁਸੀਂ ਰੀਅਲੀ ਇੰਟਰਸਟਿਡ ਹੋ 190 ਟਾਰਗੇਟ ਕਰਨ ਚ।
ਸਾਡੇ ਨਾਲ ਪ੍ਰਭਜੀਤ ਜੀ ਇੱਕ ਕਾਲਰ ਕਾਫੀ ਦੇਰ ਤੋਂ ਬਣੇ ਹੋਏ।
ਅੱਛਾ ਜੀ,
ਹਾਂਜੀ, ਅਸੀਂ ਮੇਰਾ ਉਹਨਾਂ ਨੂੰ ਸ਼ਾਮਲ ਕਰ ਲਈਏ।
ਹਾਂਜੀ ਹਾਂਜੀ, ਜਰੂਰ ਜੀ
ਜੀ। 270 ਤੋਂ ਸਾਡੇ ਨਾਲ ਬਣੇ ਹੋਏ ਨੇ ਜੀ ਕਾਲਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
ਹੈਲੋ ਮੈਮ, ਮੇਰਾ ਨਾਮ ਸ਼ੈਲੀ ਹੈ, ਮੈਂ ਐਡਲੇਡ ਸਾਊਥ ਆਸਟ੍ਰੇਲੀਆ ਤੋਂ ਬੋਲ
ਰਹੀ ਹਾਂ। ਜੀ ਜੀ, ਸ਼ੈਲੀ ਜੀ, ਕੀ ਸਵਾਲ ਹੈ?
ਮੈਂ ਪ੍ਰਭਜੀਤ ਮੈਮ ਕੋ ਸਤਿ ਸ਼੍ਰੀ ਅਕਾਲ ਬੁਲਾਤੀ ਹੂੰ।
ਸਤਿ ਸ਼੍ਰੀ ਅਕਾਲ
मैम, मैंने ना यहाँ साउथ ऑस्ट्रेलिया में स्टडी फिनिश की अपनी, और उसके बाद मैंने जॉब रेडी प्रोग्राम किया है यहाँ पे, तो मेरी स्किल भी असेस हो गया, मेरा जॉब रेडी फिनिश हो गया।
ठीक है जी।
तो मतलब मेरे जैसे खुद के 50 पॉइंट बनते हैं, तो 5 जैसे मेरे एक्सपीरियंस के बन रहे हैं, तो टोटल 55 बनते हैं। पर मेरे साथ क्या हुआ कि जो मेरा जिस रेफरेंस से मैंने जॉब रेडी किया है वो बैंकक्रप्ट हो गया।
ओके
तो उन्होंने, हाँ जी, तो उन्होंने मेरा सुपर तो बिल्कुल भी पे नहीं किया है, एक डॉलर भी, और टैक्स भी मतलब ना के बराबर ही उन्होंने मेरा पे मतलब किया या नहीं किया मैं एक हिसाब से, जब वो बैंकक्रप्ट ही हो गया। तो मैं मतलब आपसे पूछना चाहती हूँ कि अभी जैसे मेरे एक्सपीरियंस के, तो फिर अगर मैं पॉइंट क्लेम करने चाहिए या नहीं मुझे?
देखो ये बहुत ही कह लो कि ग्रे एरिया कह सकते हैं अपन, ठीक है, क्योंकि जेड़ा टैक्स है वो तुहाडी ऑब्लीगेशन नहीं हैगी, वो तुहाडे इंप्लॉयर दी ऑब्लीगेशन आ, सुपर भी तुहाडी ऑब्लीगेशन नहीं हैगी, तुहाडे इंप्लॉयर दी आ, बट प्रॉब्लम ये आ रही है कि डिपार्टमेंट इस चीज नू अपने अगेंस्ट यूज कर रहा वा, वो इस तरीके नाल कि फॉर एग्जाम्पल कई थावां ते अपना बहुत केसेस देखण जांदे ने कि सैटअप हुंदा है, ठीक है ना, सो डिपार्टमेंट को जे कोई एह जी इनफॉरमेशन होवे जां उहनां नू तुहाडे एक्सपीरियंस ते शक होवे तां फिर उह इस चीज नू डेफिनेटली तुहाडे अगेंस्ट नैगेटिवली यूज करदे ने, ते उस चीज तो घबरा के लोकी पॉइंट्स नहीं क्लेम करदे, पर जे तुहाडा एक्सपीरियंस जेन्युइन आ ते तुसीं अपने इंप्लॉयर दी गलती करके मतलब क्यों नहीं पॉइंट्स क्लेम कर सकते? मेरा मेरा मानना यह है कि जे तुसीं पॉइंट्स क्लेम करने ने ਤੁਸੀਂ ਆਪਣੇ ਜਿਹੜੇ ਨੈਸੈਸਰੀ ਸਟੈਪਸ ਲੈਣੇ ਨੇ, ਫੋਰ ਐਗਜ਼ਾਮਪਲ ਜੇ ਸੁਪਰ ਪੇਡ ਨਹੀਂ ਆ ਤਾਂ ਤੁਸੀਂ ਰਿਪੋਰਟ ਕਰੋ ਉਹਦੀ ਆਪਣੇ ਇੰਪਲੋਇਰ ਦੀ, ਹੈ ਨਾ, ਵੀ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਸੋਲੂਸ਼ਨ ਲੱਭੋ। ਫੋਰ ਐਗਜ਼ਾਮਪਲ ਤੁਸੀਂ ਤਾਂ ਤੁਹਾਨੂੰ ਪੇ ਆਈ ਹੈ ਤੁਹਾਡੇ ਅਕਾਊਂਟ ਚ, ਹੈ ਨਾ, ਤੇ ਉਹਦਾ ਟੈਕਸ ਤੁਸੀਂ ਆਪਣਾ, ਹਾਂਜੀ ਹਾਂਜੀ, ਤੁਹਾਡੇ ਕੋਲ ਪੇ ਸਲਿਪਸ ਨੇ, ਤੁਹਾਡੇ ਕੋਲ ਸਾਰਾ ਕੁਛ ਆ, ਜੇ ਉਹ ਬੈਂਕਰਪਟ ਹੋ ਗਏ ਤੁਹਾਡਾ, ਤੁਸੀਂ ਤਾਂ ਸਾਰਾ ਕੁਛ ਸਹੀ ਕੀਤਾ, ਸੋ ਤੁਸੀਂ ਆਪਣੇ ਏਟੀਓ ਨੂੰ ਕੰਟੈਕਟ ਕਰੋ। ਹਾਂਜੀ, ਉਹਨਾਂ ਨੂੰ ਤੁਸੀਂ ਏਟੀਓ ਨੂੰ ਕੰਟੈਕਟ ਕਰੋ, ਜਾਂ ਫਿਰ ਜਿਹੜੇ ਅਕਾਊਂਟੈਂਟ ਨਾਲ ਤੁਸੀਂ ਡੀਲ ਕਰਦੇ ਹੋ, ਕਿਸੇ ਅੱਛੇ ਅਕਾਊਂਟੈਂਟ ਤੋਂ ਸਲਾਹ ਲਓ ਕਿ ਕਿਸ ਤਰੀਕੇ ਨਾਲ ਇਸ ਪ੍ਰੋਬਲਮ ਨੂੰ ਮੈਂ ਡੀਲ ਕਰ ਸਕਦੀ ਹਾਂ। ਸੋ ਡੈਫੀਨੇਟਲੀ ਜੇ ਤੁਹਾਡੀ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕੰਸੀਡਰ ਕਰਕੇ, ਹੈ ਨਾ, ਕਿ ਆਪਣੇ ਰਿਸਕ ਫੈਕਟਰਸ ਮਿਟੀਗੇਟ ਕਰ ਦਿੰਦੇ ਹੋ, ਤਾਂ ਐਕਸਪੀਰੀਅੰਸ ਦੇ ਪੁਆਇੰਟਸ ਕਲੇਮ ਕਰਨ ਚ ਕੋਈ ਪ੍ਰੋਬਲਮ ਨਹੀਂ ਹੁੰਦੀ, ਠੀਕ ਹੈ ਜੀ।
ਔਰ ਮੈਮ, ਜੀ ਮੈਮ, ਇਹ ਮੇਰਾ ਕੁਛ ਨਹੀਂ ਹੈ, ਜੈਸੇ ਯਹਾਂ ਪੇ ਮਤਲਬ ਕਿ ਚਲੋ ਮੈਂ 55 ਕਰਤੀ ਹੂੰ, ਤੋ ਮੇਰੇ ਹਸਬੈਂਡ ਮਤਲਬ 67 ਕੇ, ਤੋ 5 ਪੁਆਇੰਟ ਹੋਣਗੇ, ਤੋ ਮੈਂ ਮਤਲਬ 190 ਕੋ ਪ੍ਰੈਫਰੈਂਸ ਦੇ ਰਹੀ ਸੀ।
ਹਾਂਜੀ ਹਾਂਜੀ, ਬਿਲਕੁਲ,
ਉਸ ਵਜ੍ਹਾ ਸੇ ਮਤਲਬ।
ਨਹੀਂ ਨਹੀਂ, ਆਈ ਅੰਡਰਸਟੈਂਡ, ਦੇਖੋ ਆਪਾਂ ਨੂੰ ਜੇ ਪੀਆਰ ਮਿਲ ਰਹੀ ਹੈ ਤਾਂ ਵਾਈ ਨਾਟ, ਹੈ ਨਾ।
ਯੈਸ ਮੈਮ, ਯੈਸ ਮੈਮ, ਡੈਫੀਨੇਟਲੀ ਮੇਰਾ ਇਹ ਕੁਛ ਨਹੀਂ। ਮੈਨੇ ਤੋ ਮੈਮ ਵਹਾਂ ਪੇ ਸਕਿੱਲ ਵੀ ਅਸੈਸ ਕਰਵਾਈ ਹੈ ਆਪਣੀ, ਮਤਲਬ ਮੇਰਾ ਤੋ ਬਿਲਕੁਲ ਹੀ ਜੈਨੂਇਨ ਹੈ, ਮੇਰਾ ਜੋ ਓਨਰ ਹੈ ਵੋ ਬੋਲ ਰਿਹਾ ਕਿ ਮੈਂ ਆਪਕੋ ਸਾਰੇ ਲੈਟਰ ਦੂੰਗਾ ਲਿਖ ਕੇ, ਮੈਂ ਬੈਂਕਰਪਟ ਹੋ ਗਿਆ ਥਾ, ਤੋ ਇਹ ਮੇਰੀ ਮਿਸਟੇਕ ਹੈ ਯਾ ਕੁਛ, ਐਸ ਮਤਲਬ ਇਹ ਵੀ ਚਲ ਜਾਏਗਾ ਅਗਰ।
ਹਾਂਜੀ ਹਾਂਜੀ, ਡੈਫੀਨੇਟਲੀ ਡੈਫੀਨੇਟਲੀ, ਹਾਂਜੀ, ਤੇ ਤੁਸੀਂ ਆਪਣੀ ਸਲਾਹ ਲਓ, ਆਪਣੇ ਅਕਾਊਂਟੈਂਟ ਨਾਲ ਵੀ ਗੱਲ ਕਰੋ, ਉਹ ਕੀ ਸਲਾਹ ਦਿੰਦੇ ਨੇ, ਮਤਲਬ ਕੱਲੇ ਓਨਰ ਦੇ ਬਿਆਨਬਾਜ਼ੀ ਤੇ ਨਾ ਜਾਓ, ਠੀਕ ਹੈ, ਸਾਰੇ ਐਕਸਪਰਟਸ ਦੀ ਸਲਾਹ ਰਲਾ ਕੇ ਆਪਣੇ ਐਵੀਡੈਂਸ ਐਵੀਡੈਂਸ ਇਕੱਠੇ ਕਰਕੇ ਫਿਰ ਆਪਣੀ ਫਾਈਲ ਲਗਾਓ, ਹਨਾ, ਕੱਚੇ ਪੈਰ ਕੰਮ ਕਰਨ ਦੀ ਬਜਾਏ, ਠੀਕ ਹੈ ਜੀ। ਹਾਂਜੀ ਹਾਂਜੀ, ਬਿਲਕੁਲ ਜੀ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਔਰ ਇੱਕ ਕੁਸ਼ਚਨ ਔਰ ਮੈਮ, ਥੋੜਾ ਸਾ ਟਾਈਮ ਔਰ ਲੂੰਗੀ ਮੈਂ ਆਪਕਾ, ਸੋਰੀ, ਹਮ ਏਕ ਸਟੇਟ ਮੈਂ ਦੋ ਨੋਮੀਨੇਸ਼ਨ ਈਓਈ ਡਾਲ ਸਕਤੇ ਹੈ, ਹਮ ਏਕ ਹੀ ਡਾਲ ਸਕਤੇ ਹੈ?
ਏਕ ਸਟੇਟ ਚ ਦੋ ਕਿਵੇਂ ਪਾਓਗੇ ਤੁਸੀਂ?
ਜੈਸੇ ਕਿ 491 ਕੀ ਵੀ ਔਰ 190 ਕੀ ਵੀ,
ਆਈ ਥਿੰਕ ਤੁਸੀਂ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ 190 ਲਈ ਐਲੀਜੀਬਲ ਹੋ ਤਾਂ ਤੁਸੀਂ 190 ਦੀ ਲੌਜ ਕਰੋ, ਠੀਕ ਹੈ, ਤੇ ਜੇ ਤੁਹਾਡੀ ਸਟੇਟ ਨੂੰ ਕੋਈ ਪ੍ਰੋਬਲਮ ਨਾ ਹੋਵੇ, ਤੁਹਾਡੀ ਐਪਲੀਕੇਸ਼ਨ ਤਾਂ 190 ਦੇਣਗੇ, ਤਾਂ ਕਈ ਵਾਰ ਸਟੇਟ ਤੁਹਾਨੂੰ 190 ਦੀ ਬਜਾਏ 491 ਦੇ ਦਿੰਦੀਆਂ ਨੇ, ਇੰਸਟੈਡ ਆਫ ਗਿਵਿੰਗ ਯੂ 190,
ਓਕੇ,
ਠੀਕ ਹੈ, ਇੱਕ ਹੀ ਐਪਲੀਕੇਸ਼ਨ ਦੀ ਲੋੜ ਹੈ 190 ਦੀ, ਠੀਕ ਹੈ ਜੀ,
ਓਕੇ ਮੈਮ, ਥੈਂਕ ਯੂ,
ਚੰਗੇ ਜੀ,
ਥੈਂਕ ਯੂ ਮੈਮ, ਥੈਂਕ ਯੂ ਸੋ ਮਚ ਮੈਮ।
ਹਾਂਜੀ ਜੀ, ਮੇਰਾ ਸਤਿ ਸ਼੍ਰੀ ਅਕਾਲ ਜੀ, ਮੇਰਾ ਇੱਕ ਕੁਐਸਚਨ ਹੈ, ਮੇਰੀ ਵਾਈਫ ਨੇ ਨਾ ਡਿਪਲੋਮਾ ਆਫ ਨਰਸਿੰਗ ਕਰ ਲਈ ਹੈ, ਅਸੀਂ ਸਟੂਡੈਂਟ ਵੀਜ਼ੇ ਤੇ ਆ, ਤੇ ਵੀਜ਼ਾ ਸਾਡਾ ਨਾ ਫੈਬ ਚ ਫਿਨਿਸ਼ ਹੋ ਰਿਹਾ। ਮੇਰਾ ਕੁਐਸਚਨ ਹੈ ਕਿ ਆਫਟਰ ਜੋ ਸਟੱਡੀ ਫਿਨਿਸ਼ ਹੋਏਗੀ ਤੇ ਅਸੀਂ ਐਲੀਜੀਬਲ ਆ ਕਿ 491 ਜਾਂ 190 ਲੈ ਸਕੀਏ, ਜਾਂ ਤੁਹਾਨੂੰ ਹੋਰ ਸਟੱਡੀ ਕਰਨੀ ਪਵੇਗੀ?
ਤੁਹਾਡਾ ਨਾਮ ਕੀ ਹੈ ਜੀ?
ਮੇਰਾ ਨਾਮ ਜੀ ਮੁਹੰਮਦ।
ਮੁਹੰਮਦ, ਕਿਹੜੀ ਸਟੇਟ ਚ ਰਹਿ ਰਹੇ ਹੋ ਤੁਸੀਂ
ਜੀ? ਅਸੀਂ ਮੈਲਬਰਨ ਚ।
ਮੈਲਬਰਨ ਚ ਠੀਕ ਹੈ ਜੀ ਦੇਖੋ ਜਿਹੜੀ ਇਲੀਜੀਬਿਲਟੀ ਆ ਨਾ ਉਹ ਨੰਬਰ ਆਫ ਫੈਕਟਰਸ ਤੇ ਡਿਪੈਂਡ ਕਰਦੀ ਆ ਪੁਆਇੰਟਸ ਵੀ ਚਾਹੀਦੇ ਨੇ ਸਕਿੱਲ ਅਸੈਸਮੈਂਟ ਵੀ ਚਾਹੀਦੀ ਆ ਉਹ ਸਾਰਾ ਕੁਛ ਹੋਣ ਤੋਂ ਬਾਅਦ ਫਿਰ ਆਪਾਂ ਦੇਖਣਾ ਹੁੰਦਾ ਵੀ ਕਿਹੜੀ ਪਰਟੀਕੁਲਰ ਸਟੇਟ ਚ ਰਹਿ ਰਹੇ ਆ ਆਪਾਂ ਉਸ ਸਟੇਟ ਦੀਆਂ ਰਿਕੁਆਇਰਮੈਂਟਸ ਮੀਟ ਕਰਦੇ ਆ ਕਿ ਨਹੀਂ ਕਰਦੇ ਹੁਣ ਜਦੋਂ ਤੁਹਾਡੇ ਵਾਈਫ ਡਿਪਲੋਮਾ ਫਿਨਿਸ਼ ਕਰਦੇ ਨੇ ਹੈ ਨਾ ਇਹ ਤਾਂ ਪਤਾ ਹੀ ਹੋਏਗਾ ਕਿ ਪਹਿਲਾਂ ਆਪਾਂ ਨੂੰ ਸਕਿੱਲ ਅਸੈਸਮੈਂਟ ਰਜਿਸਟ੍ਰੇਸ਼ਨ ਤੋਂ ਬਾਅਦ ਸਕਿੱਲ ਅਸੈਸਮੈਂਟ ਲੈਣੀ ਆ ਹਾਂਜੀ ਉਦੋਂ ਤੱਕ ਤੁਹਾਡੇ ਕੋਲ ਤੁਹਾਡੇ ਵਾਈਫ ਕੋਲ ਇਨਫ ਪੁਆਇੰਟਸ ਨੇ ਸਾਰਾ ਕੁਛ ਹੈਗਾ ਗਾ ਤਾਂ ਵਿਕਟੋਰੀਆ ਲਈ ਇਸ ਟਾਈਮ ਤੇ ਜਿਵੇਂ ਫੋਰ ਐਗਜ਼ਾਮਪਲ ਇਸ ਟਾਈਮ ਤੇ ਵਿਕਟੋਰੀਆ ਖੁੱਲਾ ਹੈ 491 ਐਨਰੋਲ ਨਰਸਿਸ ਲਈ ਖੁੱਲਾ ਹੈ ਸੋ ਤੁਹਾਨੂੰ ਜੋਬ ਆਫਰ ਚਾਹੀਦੀ ਆ ਰੀਜਨਲ ਏਰੀਆ ਚ ਠੀਕ ਹੈ ਜੀ ਸੋ ਵੀ ਤੁਹਾਨੂੰ ਅੱਗੇ ਵੀਜ਼ਾ ਪਾਉਣਾ ਪਊਗਾ ਕਿ ਨਹੀਂ ਸੋ ਇਹ ਤਾਂ ਫੁੱਲ ਕੇਸ ਅਸੈਸਮੈਂਟ ਹੋ ਗਈ ਪਰ ਮੈਂ ਤੁਹਾਨੂੰ ਮੋਟਾ ਮੋਟਾ ਸਮਝਾਤਾ ਵੀ ਤੁਸੀਂ ਕੀ ਕਰ ਸਕਦੇ ਹੋ ਜੇ ਤੁਸੀਂ ਵਿਕਟੋਰੀਆ ਚ ਰਹਿ ਰਹੇ ਹੋ ਹੋਰ ਵੀ ਬਹੁਤ ਸਾਰੇ ਭੈਣ ਭਰਾ ਮੈਸੇਜ ਭੇਜ ਰਹੇ ਨੇ ਵੇਟ ਕਰ ਰਹੇ ਨੇ ਸੋ ਪਲੀਜ਼ ਹਾਂ ਛੋਟਾ ਕੁਐਸਚਨ ਪੁੱਛੋਗੇ ਓਹਦਾ ਜਵਾਬ ਮਿਲ ਜਾਏਗਾ ਤੁਹਾਨੂੰ ਵਿਕਟੋਰੀਆ ਓਪਨ ਹੋਇਆ ਨਾ 18 ਨੂੰ ਉਸ ਤੋਂ ਬਾਅਦ ਆਪਸ਼ਨਸ ਹੈਗੇ ਠੀਕ ਹੈ ਜੀ ਓਕੇ ਜੀ ਤੁਹਾਨੂੰ ਫੁੱਲ ਟਾਈਮ ਜੋਬ ਆਫਰ ਚਾਹੀਦੀ ਆ 38 ਆਵਰਸ ਪਰ ਵੀਕ ਦੀ ਤੇ ਤੁਹਾਡਾ ਬਿਜ਼ਨਸ ਜਿਹੜਾ ਹੈ 2 ਸਾਲ ਪੁਰਾਣਾ ਚਾਹੀਦਾ ਠੀਕ ਹੈ ਜੀ ਤੇ ਫਿਰ ਤੁਸੀਂ ਆਪਣੀ ਐਪਲੀਕੇਸ਼ਨ ਲੌਂਚ ਕਰ ਸਕਦੇ ਹੋ ਦੇਖੋ ਹਜੇ ਤੱਕ ਇਹਦਾ ਕੋਈ ਸੋਲੂਸ਼ਨ ਸਾਡੇ ਸਾਹਮਣੇ ਨਹੀਂ ਆਇਆ ਕਿਉਂਕਿ ਡਿਪਾਰਟਮੈਂਟ ਦੀ ਜਿਹੜੀ 191 ਵੀਜ਼ਾ ਹੋਏਗਾ ਜਿਹੜਾ ਇਹਦਾ PR ਆਊਟਕਮ ਹੋਏਗਾ ਉਹਦੀ ਪਾਲਿਸੀ ਹਜੇ ਆਊਟ ਨਹੀਂ ਹੋਈ ਹੈ ਸੋ ਉਹਦੀ ਵੇਟ ਕਰਨੀ ਪਏਗੀ ਇਟ ਇਜ਼ ਡੈਫੀਨੇਟਲੀ ਅਨਰੀਜ਼ਨੇਬਲ ਜਿਹੜਾ ਡਿਪਾਰਟਮੈਂਟ ਨੇ ਇਹ ਅਮਾਊਂਟ ਰੱਖੀ ਹੈ ਤਕਰੀਬਨ $54,000 ਪਰ ਐਨਮ ਵਾਲੀ ਕਾਫੀ ਇਹਦੇ ਅਗੇਂਸਟ ਮੀਡੀਆ ਦੇ ਵਿੱਚ ਵੀ ਚੱਲ ਰਿਹਾ ਹੈ ਕਿ ਇਟਸ ਨਾਟ ਫੇਅਰ ਡੈਫੀਨੇਟਲੀ ਇਟਸ ਨਾਟ ਫੇਅਰ ਕਿਉਂਕਿ ਜਿਹੜੀ ਮੀਡੀਅਨ ਆਪਾਂ ਇਨਕਮ ਦੀ ਗੱਲ ਕਰਦੇ ਹਾਂ ਰੀਜਨਲ ਏਰੀਆਜ਼ ਦੇ ਵਿੱਚ ਉਹ ਤਾਂ 54 ਤੋਂ ਥੱਲੇ ਹੈ ਤੇ ਉਹ ਮਾਈਗ੍ਰੈਂਟਸ ਨੂੰ ਕਹਿ ਰਹੇ ਨੇ ਤੁਸੀਂ ਇੰਨਾ ਕਮਾਓਗੇ ਅਸੀਂ ਤਾਂ ਤੁਹਾਨੂੰ PR ਦੇਵਾਂਗੇ ਵਿਚ ਇਜ਼ ਡੈਫੀਨੇਟਲੀ ਅਨਫੇਅਰ ਹੁਣ ਇਹਦੇ ਬਾਰੇ ਹਜੇ ਕਿਉਂਕਿ ਵੀ ਡੋਂਟ ਨੋ ਮੇ ਬੀ ਡਿਪਾਰਟਮੈਂਟ ਕੁਛ ਚੇਂਜਿਸ ਕਰੇ ਪਰ ਉਹਨਾਂ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਹੈ ਹਜੇ ਵੀ ਅਸੀਂ ਕੋਈ ਚੇਂਜਿਸ ਕਰਾਂਗੇ ਉਹ ਆਪਣੇ ਬਿਆਨਾਂ ਤੇ ਕਹਿ ਲੋ ਕਿ ਉਹ ਨੇ ਦਰੇੜ ਨੇ ਖੜੇ ਹੋਏ ਨੇ ਬਟ ਅਗੇਨ ਵੀ ਇਹਨਾਂ ਹਜੇ ਸਰਕਮਸਟਾਂਸਿਸ ਵਿੱਚ ਉਹ ਕਿਸ ਤਰੀਕੇ ਨਾਲ ਕਹਿ ਲੋ ਕਿ ਜਿਹੜੇ ਵੀਜ਼ਾਸ ਨੇ ਪਰਮਾਨੈਂਟ ਵੀਜ਼ਾਸ ਨੇ ਗ੍ਰਾਂਟ ਕਰਨਗੇ ਇਹਦੀ ਇਹ ਤਾਂ ਉਦੋਂ ਹੀ ਪਤਾ ਚੱਲੇਗਾ ਜਦੋਂ ਕਹਿ ਲੋ ਕਿ ਮੈਂ ਕਹਿ ਰਹੀ ਹਾਂ ਕਿ ਜਿਵੇਂ ਪਾਲਿਸੀ ਆਊਟ ਨਹੀਂ ਹੋਈ ਹੈ ਉਹ ਪਾਲਿਸੀ ਆਊਟ ਹੋਏਗੀ ਦੇਖੋ ਉਹੀ ਗੱਲ ਹੋ ਜਾਂਦੀ ਹੈ ਕਿ ਹੀ ਇਜ਼ ਬੇਸਿਕਲੀ ਮੇਰੇ ਖਿਆਲ ਚ ਉਹੀ ਮੁਹੰਮਦ ਨੇ ਜਿਨ੍ਹਾਂ ਨੇ ਕਾਲ ਕੀਤੀ ਹੈ ਸ਼ਾਇਦ ਪਰ ਆਪਾਂ ਮੈਂ ਕੁਇਕਲੀ ਦੱਸ ਦਿੰਦੀ ਹਾਂ ਇਲੈਕਟ੍ਰੀਕਲ ਇੰਜੀਨੀਅਰ ਦੇਖੋ ਵੈਸੇ ਤਾਂ 190 ਦੀ ਲਿਸਟ ਤੇ ਵੀ ਹੈ 189 ਦੀ ਲਿਸਟ ਤੇ ਵੀ ਹੈ ਤੇ 491 ਦੀ ਲਿਸਟ ਤੇ ਵੀ ਹੈ ਹੁਣ 189 ਦੀ ਕੱਟ ਆਫ ਕਿਉਂਕਿ ਨਾਨ ਪ੍ਰੋਰਾਟਾ ਆਕੂਪੇਸ਼ਨ ਹੈ ਤਕਰੀਬਨ 85 ਤੇ ਇਨਵਾਈਟਸ ਆ ਰਹੇ ਨੇ ਸੋ ਇਹਦੇ 85 ਤੋਂ ਥੱਲੇ ਜਾਣ ਦੇ ਆਸਾਰ ਘੱਟ ਨੇ ਹੁਣ 190-491 ਇਹ ਤੁਹਾਡੀ ਫੁੱਲ ਕੇਸ ਅਸੈਸਮੈਂਟ ਤੋਂ ਬਾਅਦ ਮੈਂ ਤੁਹਾਨੂੰ ਦੱਸ ਸਕਦੀ ਹਾਂ ਵੀ ਤੁਸੀਂ ਕਿੱਥੇ ਕਿੱਥੇ ਲੌਂਚ ਕਰ ਸਕਦੇ ਹੋ ਬਟ ਹਾਂਜੀ ਡੈਫੀਨੇਟਲੀ ਇਹ ਵੀਜ਼ਾ ਜਿਹੜਾ ਹੈ ਸੋਰੀ ਇਹ ਜਿਹੜੀ ਆਕੂਪੇਸ਼ਨ ਹੈ ਤਿੰਨੇ ਵੀਜ਼ਾਸ ਲਈ ਅਵੇਲੇਬਲ ਹੈ
ਮੇਰਾ ਨਾਮ ਸੁਖਬੀਰ ਹੈ ਜੀ। ਮੈਡਮ ਹਾਂਜੀ ਮੈਡਮ ਮੈਂ ਕੁਝ ਕੁਸ਼ਚਨ ਹੈ, ਦੋ ਕੁਸ਼ਚਨ ਨੇ ਮੇਰੇ, ਮੈਂ ਪੁੱਛਣਾ ਹੈ ਮੈਡਮ ਤੋਂ। ਤੇ ਇੱਕ ਤੇ ਮੇਰੀ ਨਾ ਪਿਛਲੇ ਫਰਾਈਡੇ ਨੂੰ ਪੀ ਆਰ ਆਈ ਸੀਗੀ, 29 ਤਰੀਕ ਨੂੰ ਪਿਛਲੇ ਫਰਾਈਡੇ ਨੂੰ ਆ ਚੁੱਕੀ ਹੈ ਜੀ। ਤੇ ਉਦੋਂ ਮਤਲਬ ਕਿ ਉਸੇ ਦਿਨ ਹੀ ਸੇਮ ਹੀ ਮਤਲਬ ਮੇਰਾ ਮਤਲਬ ਬੇਟਾ ਵੀ ਆਇਆ, ਉਹਦਾ ਵੀ ਬਰਥ ਉਸ ਦਿਨ ਦਾ ਹੀ ਹੋਇਆ। ਤੇ ਪੀ ਆਰ ਆਉਣ ਤੋਂ ਜਦੋਂ ਪੀ ਆਰ ਹਾਂਜੀ ਜੀ ਬਹੁਤ ਬਹੁਤ ਥੈਂਕ ਯੂ। ਤੇ ਉਹ ਪੀ ਆਰ ਆਉਣ ਤੋਂ 22 ਮਿੰਟ ਬਾਅਦ ਪੀ ਆਰ ਆਉਣ ਤੋਂ 22 ਮਿੰਟ ਬਾਅਦ ਮੈਨੂੰ ਈਮੇਲ ਮਤਲਬ ਕਿ ਆਈ ਸੀਗੀ ਕਿ ਤੁਹਾਡੀ ਪੀ ਆਰ ਜਿਹੜੀ ਆ ਉਹ ਆ ਚੁੱਕੀ ਆ, ਹੁਣੇ ਬਸ ਆਈ ਆ, ਇੱਕ ਮਿੰਟ ਹੀ ਹੋਇਆ। ਮਤਲਬ 22 ਮਿੰਟ ਦਾ ਫਾਸਲਾ ਆ ਪੀ ਆਰ ਦੇ ਵਿੱਚ ਤੇ ਮੇਰੇ ਬੇਟੇ ਬੇਟਾ ਬਾਅਦ ਚ ਹੋਇਆ ਵਾ 22 ਮਿੰਟ। ਤੇ ਮੈਂ ਹੁਣ ਉਹਦੀ ਮਤਲਬ ਸਿਟੀਜ਼ਨ ਦਾ ਕਰੂੰਗਾ ਮੈਂ ਕਿ ਮਤਲਬ ਜਿਹੜਾ ਇੰਡੀਅਨ ਪਾਸਪੋਰਟ ਉਹ ਵਾਲਾ ਹੋਊਗਾ ਮੇਰਾ,
ਕਿਉਂਕਿ ਜਿਹੜੀ ਤਰੀਕ ਨੂੰ ਤੁਹਾਡੀ ਪੀ ਆਰ ਆਈ ਆ ਤੁਸੀਂ ਉਦਣ ਪੀ ਆਰ ਸੀਗੇ ਤਾਂ ਤੁਹਾਡਾ ਬੇਟਾ।
ਹਾਂਜੀ ਹਾਂਜੀ 22 ਮਿੰਟ ਬਾਅਦ, ਹਾਂਜੀ ਹਾਂਜੀ 22 ਮਿੰਟ ਦਾ ਫਾਸਲਾ ਜਦੋਂ ਉਹਨਾਂ ਦੀ ਆਇਆ ਹੈ ਨਾ ਈਮੇਲ, ਉਹ ਟਾਈਮਿੰਗ ਉੱਤੇ ਲਿਖੀ ਆ ਜਾਂਦੀ ਹੈ ਈਮੇਲ।
ਹਾਂਜੀ ਤੁਹਾਡਾ ਬੇਟਾ ਸਿਟੀਜ਼ਨ ਹੋਵੇਗਾ ਜੀ।
ਦੂਸਰਾ ਕੁਸ਼ਚਨ ਇਹ ਹੈ ਕਿ ਮੇਰੇ ਫਰੈਂਡ ਦਾ ਤੁਹਾਡੀ ਕਾਲ ਨੀ ਮਿਲਦੀ ਉਹਦੀ, ਤਾਂ ਕਰਕੇ ਮੈਂ ਉਹਦੇ ਬਿਹਾਫ ਤੇ ਕਰ ਰਿਹਾ ਕਿ 489 ਜਿਹੜਾ ਆ ਉਹ ਨੋਮੀਨੇਸ਼ਨ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਹੈ? ਬਸ ਦੋ ਕੁਸ਼ਚਨ ਨੇ।
ਨੋਮੀਨੇਸ਼ਨ ਤੋਂ ਬਾਅਦ 489 ਵੀਜ਼ਾ ਗ੍ਰਾਂਟ ਨੂੰ?
ਹਾਂਜੀ ਹਾਂਜੀ,
ਸਾਡੀਆਂ ਐਪਲੀਕੇਸ਼ਨਸ ਨੂੰ ਤਕਰੀਬਨ 6-7 ਮਹੀਨੇ ਚ ਗ੍ਰਾਂਟਸ ਆ ਰਹੇ ਨੇ।
ਅੱਛਾ ਜੀ,
7-8 ਮਹੀਨੇ,
6-7
ਤਕਰੀਬਨ। ਹਾਂਜੀ
ਹਾਂਜੀ,
ਠੀਕ ਹੈ ਜੀ,
ਠੀਕ ਹੈ ਜੀ, ਬਸ ਇਹੋ ਪੁੱਛਿਆ ਸੀ
ਦੋਨਾਂ। ਠੀਕ ਹੈ ਜੀ, ਠੀਕ ਹੈ,
ਥੈਂਕ ਯੂ ਮੈਮ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਇੱਥੇ ਕਾਫੀ ਦੇਰ
ਤੋਂ ਥੈਂਕ ਯੂ, ਥੈਂਕ ਯੂ।
ਇਹਨਾਂ ਨੇ ਪੁੱਛਿਆ, ਕਹਿੰਦੇ ਸਤਿ ਸ੍ਰੀ ਅਕਾਲ ਮੈਮ, ਕਹਿੰਦੇ ਵਟ ਇਜ਼ ਦਾ ਕੱਟ ਆਫ ਪੁਆਇੰਟ ਫਾਰ 189 ਵਿਕਟੋਰੀਆ ਅਲਬਰਟਾ, ਐਂਡ ਵੀਡੀਓ ਨੀ ਆ ਰਹੀ। ਹਾਂਜੀ ਸੁਖਪ੍ਰੀਤ ਜੀ, ਵੀਡੀਓ ਥੋੜੀ ਜਿਹੀ ਦਿੱਕਤ ਆ ਰਹੀ ਹੈ, ਪਰ ਤੁਹਾਡਾ ਸਵਾਲ ਸਾਡੇ ਤੱਕ ਪਹੁੰਚ ਗਿਆ ਤੇ ਪ੍ਰਭਜੀਤ ਜੀ ਤੁਹਾਡੇ ਨਾਲ ਤੁਹਾਡੇ ਸਵਾਲ ਦੇ ਬਾਰੇ ਗੱਲ ਕਰਦੇ
ਜੀ। ਦੇਖੋ ਕੱਟ ਆਫ ਜਿਹੜੀ ਸ਼ੈਫ ਦੀ ਤੁਸੀਂ ਕਹਿ ਰਹੇ ਹੋ ਵਿਕਟੋਰੀਆ ਦੀ 190 ਦੀ ਜੇ ਗੱਲ ਕਰ ਰਹੇ ਹੋ, ਵੈਸੇ ਤੁਸੀਂ ਸ਼ੈਫ ਦੀ ਜਿਹੜੀ ਐਪਲੀਕੇਸ਼ਨ ਆ, ਜੇ ਤੁਹਾਡੇ ਆਪਣੇ 60 ਤੇ 5 ਪੁਆਇੰਟ ਸਟੇਟ ਦੇ ਪਾਉਂਦੇ ਹੋ ਤਾਂ ਕੁੱਕ ਸ਼ੈਫ ਦਾ ਇਨਵੀਟੇਸ਼ਨ ਆ ਰਿਹਾ ਹੈ, ਠੀਕ ਹੈ ਜੀ, ਕਿਉਂਕਿ ਕੁੱਕ ਸ਼ੈਫ ਲਈ 190 ਦਾ ਹੀ ਪੁੱਛਿਆ ਇਹਨਾਂ ਨੇ। ਹਾਂਜੀ, ਕਿਉਂਕਿ ਕੁੱਕ ਸ਼ੈਫ ਦਾ 190 ਦਾ ਐਕਸਪੀਰੀਅੰਸ ਹੀ 5 ਸਾਲ ਦਾ ਚਾਹੀਦਾ, ਤੇ 5 ਸਾਲ ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਕਰਕੇ ਐਪਲੀਕੈਂਟਸ ਉਹਨਾਂ ਕੋਲ ਘੱਟ ਹੁੰਦੇ ਨੇ। ਅੱਛਾ, 189 ਦੀ, ਕਿਉਂਕਿ ਵਿਕਟੋਰੀਆ ਗਿਆ ਇਹਨਾਂ ਨੇ ਨਾ, ਵਿਕਟੋਰੀਆ 189 ਜੀ ਕਿਸੇ ਰੀਜਨ ਨਾਲ ਕਨੈਕਟਿਡ ਨਹੀਂ ਹੁੰਦਾ, ਤਾਂ ਉਹ ਵਿਕਟੋਰੀਆ ਯਾਦ ਰਹਿ ਗਿਆ ਮੈਨੂੰ, 189 ਭੁੱਲ ਗਿਆ। 189 ਦੀ ਕੱਟ ਆਫ 85 ਪੁਆਇੰਟਸ ਆ ਜੀ।
ਅਗਲਾ ਸਵਾਲ ਜੀ,
ਉਹਨਾਂ ਨੇ ਜੀ ਕੋਈ ਡੇਟ ਨਹੀਂ ਦੱਸੀ ਹੈਗੀ, ਸੋ ਵੀ ਡੋਂਟ ਨੋ। ਮਿਨੀਮਮ ਤਾਂ ਜੀ ਦੇਖੋ 491 ਲਈ ਆਪਣੇ 50 ਚਾਹੀਦੇ ਨੇ, 15 ਸਟੇਟ ਦਿੰਦੀ ਹੈ।
ਅਗਲਾ ਸਵਾਲ ਵੀ ਨਾਲ ਹੀ ਮੈਂ ਸ਼ਾਮਿਲ ਕਰਦੀ ਹਾਂ, ਟੈਲੀਗ੍ਰਾਮ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ। ਇਹ ਕਮਲ ਸੀ ਥੁਰੀ ਨੇ ਸਾਡੇ ਨਾਲ ਜੁੜੇ, ਇਹਨਾਂ ਨੇ ਪੁੱਛਿਆ, ਮੈਮ ਆਈ ਵਾਂਟ ਟੂ ਨੋ ਕੁਈਨਜ਼ਲੈਂਡ ਇਜ਼ ਬੈਟਰ ਫੋਰ ਸਟੈਪ ਸਟੱਡੀ, ਐਂਡ ਆਈ ਹਰਡ ਦੈਟ ਕੁਈਨਜ਼ਲੈਂਡ ਹੈਸ ਇਨਕ੍ਰੀਜ਼ਡ ਐਕਸਪੀਰੀਅੰਸ ਫੋਰ ਸਟੈਪ, ਇਜ਼ ਦੈਟ ਟਰੂ?
ਹਾਂਜੀ, ਕੁਈਨਜ਼ਲੈਂਡ ਸ਼ੈਫ ਤੇ ਕੁੱਕ ਦਾ ਐਕਸਪੀਰੀਅੰਸ 3 ਸਾਲ ਦਾ ਮੰਗ ਰਿਹਾ ਹੈ, ਸੋ ਉਹਦੇ ਕਰਕੇ ਰਿਕੁਆਇਰਮੈਂਟਸ ਉਹਨਾਂ ਦੀਆਂ ਟਫ ਨੇ।
ਅਗਲਾ ਸਵਾਲ ਵਿਕਰਮ ਪੁੱਛ ਰਹੇ ਨੇ, ਟੈਲੀਗ੍ਰਾਮ ਦੇ ਜ਼ਰੀਏ ਹੀ ਜੁੜੇ ਨੇ ਇਹ ਵੀ ਸਾਡੇ ਨਾਲ, ਤੇ ਇਹਨਾਂ ਦਾ ਸਵਾਲ ਹੈ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ।
ਸਤਿ ਸ੍ਰੀ ਅਕਾਲ,
ਕਹਿੰਦੇ ਵੀ ਹੈਵ ਲਾਂਚ EOI ਵਿਦ 80 ਪੁਆਇੰਟਸ ਸੋਸ਼ਲ ਵਰਕਰ ਇਨ ਰਿਲੇਟਿਵ ਸਪੋਂਸਰਸ਼ਿਪ ਕੈਟੇਗਰੀ ਫਾਰ 491, ਹਾਊ ਲੌਂਗ ਇਟ ਵਿਲ ਟੇਕ ਟੂ ਗੈਟ ਇਨਵਾਈਟ? ਮੀਨਸ
ਜੀ ਦੇਖੋ ਜੀ, 80 ਤੁਹਾਡੇ ਟੋਟਲ ਬਣ ਰਹੇ ਨੇ ਤਾਂ ਇਨਵਾਈਟ ਤੁਹਾਡੇ ਆਉਣ ਦੇ ਚਾਂਸਿਸ, ਕਿਉਂਕਿ ਹਜੇ 491 ਦੇ ਇਨਵਾਈਟਸ ਜਿਹੜੇ ਆਉਣੇ ਨੇ ਰੈਲੇਟਿਵ ਵਾਲੇ, ਉਹ 11 ਦਸੰਬਰ ਨੂੰ ਆਉਣੇ ਨੇ, ਉਸ ਤੋਂ ਬਾਅਦ ਹੀ ਮੋਰ ਕਲੀਅਰ ਹੋ ਪਾਏਗਾ ਕਿ ਕਿੰਨੇ ਉਹਨਾਂ ਨੇ ਇਨਵਾਈਟਸ ਦੇਣੇ ਨੇ ਰੈਲੇਟਿਵਸ ਨੂੰ, ਤੇ ਕੀ ਉਹਨਾਂ ਦੀ ਕਟ ਆਫ ਪ੍ਰੋਬੇਬਿਲਿਟੀ ਹੋਊਗੀ। ਜੇ ਆਪਾਂ ਪਿਛਲੇ ਫਿਗਰਸ ਦੇ ਹਿਸਾਬ ਨਾਲ ਅੰਦਾਜ਼ਾ ਲਗਾਈਏ ਤਾਂ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦਿੰਦੀ ਹਾਂ, ਕਿਉਂਕਿ ਰਿਲੇਟਿਵਸ ਦਾ ਕਟ ਆਫ ਜਿਹੜਾ ਲਾਸਟ ਟਾਈਮ ਗਿਆ ਹੈ 489 ਦਾ, ਆਈ ਥਿੰਕ ਉਹ ਸੈਪਟੈਂਬਰ ਚ ਬੰਦ ਹੋ ਗਿਆ ਸੀਗਾ। ਇੱਕ ਮਿੰਟ ਰੁਕ ਜਾਓ, ਮੈਂ ਤੁਹਾਨੂੰ ਦੇਖ ਕੇ ਹੁਣੇ ਦੱਸਦੀ
ਹਾਂ। ਵਿਕਟੋਰੀਆ ਰਹਿ ਰਹੇ
ਆ, ਹਾਂਜੀ ਮੈਂ ਸਮਝ ਗਈ, ਰਿਲੇਟਿਵ ਰੀਜਨਲ ਏਰੀਆ ਚ ਹੋਣੇ ਚਾਹੀਦੇ ਨੇ ਇਹਨਾਂ ਦੇ। ਸੈਪਟੈਂਬਰ ਵਿਚ 80 ਸੀ ਕਟ ਆਫ
ਜੀ,
ਇੱਕ ਮਿੰਟ, 100 ਇਨਵੀਟੇਸ਼ਨ ਗਏ ਸੀਗੇ, 85 ਸੀ ਕਟ ਆਫ, ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਕਿ ਆਪਣੇ 75 ਤੇ ਪਲੱਸ ਰਿਲੇਟਿਵ ਦੇ ਉਦੋਂ 10 ਸੀਗੇ
ਜੀ।
ਸੋ ਹੁਣ ਜੇ ਆਪਾਂ ਇਸ ਕਟ ਆਫ ਦੇ ਥੋੜੇ ਮਤਲਬ ਕਿ ਆਸ ਪਾਸ ਚੱਲੀਏ ਤਾਂ ਜੇ ਇੰਨੇ ਹੀ ਇਨਵਾਈਟ ਦਿੰਦਾ ਹੈ ਡਿਪਾਰਟਮੈਂਟ ਤਕਰੀਬਨ 100 ਦੇ, ਤਾਂ 85-90 ਦੇ ਕਰੀਬ ਕਟ ਆਫ ਹੋਏਗੀ
ਜੀ।
ਸੋ ਕਹਿਣ ਦਾ ਮਤਲਬ ਜੇ ਰਿਲੇਟਿਵ, ਬਟ ਅਗੇਨ ਹਜੇ ਇਨਵਾਈਟਸ ਜਦੋਂ ਆਉਣਗੇ ਉਦੋਂ ਮੋਰ ਕਲੀਅਰ ਹੋਊਗਾ, ਪਰ ਮੈਂ ਸਿਰਫ ਅੰਦਾਜ਼ਾ ਦੱਸ ਰਹੀ ਹਾਂ ਤੁਹਾਨੂੰ। ਸੋ ਕੀ ਪੈਣ ਆਏ ਜਦੋਂ ਦਸੰਬਰ ਦਾ ਇਨਵੀਟੇਸ਼ਨ ਰਾਊਂਡ ਆਉਂਦਾ ਹੈ
ਜੀ,
ਤੇ ਜਾਂ ਦਸੰਬਰ ਤੇ ਜਨਵਰੀ ਦੋ ਇਨਵੀਟੇਸ਼ਨ ਰਾਊਂਡ ਬੜੇ ਇੰਪੋਰਟੈਂਟ ਨੇ, ਇਹ ਤੋਂ ਆਪਾਂ ਨੂੰ ਅੰਦਾਜ਼ੇ ਹੋਣਗੇ ਤੇ ਹੁਣ ਅਗਲਾ ਕੀ ਮਾਈਗ੍ਰੇਸ਼ਨ ਪ੍ਰੋਗਰਾਮ ਕਿਹੋ ਜਿਹਾ ਹੋਏਗਾ
ਜੀ। ਤੇ ਉਧਰ ਕਮਲਜੀਤ ਨੇ ਦੁਬਾਰਾ ਪੁੱਛਿਆ, ਕਹਿੰਦੇ ਵਿਚ ਸਟੇਟ ਇਜ਼ ਬੈਟਰ ਫਾਰ ਜੋਬ ਰੈਡੀ ਪ੍ਰੋਗਰਾਮ, ਇਹਨਾਂ ਨੇ ਪੁੱਛਿਆ ਸੀ ਨਾ ਸ਼ੈਫ ਦੇ ਲਈ ਕੁਈਨਜ਼ਲੈਂਡ ਬੈਟਰ ਆ ਜਾਂ।
ਦੇਖੋ ਇਸ ਟਾਈਮ ਤੇ ਸ਼ੈਫ ਲਈ ਬੈਟਰ ਹੈ, ਨਿਊ ਸਾਊਥ ਵੇਲਸ ਵੀ ਨਾਟ ਬੈਡ ਹੈ, ਕਿਉਂਕਿ ਨਿਊ ਸਾਊਥ ਵੇਲਸ ਜਿਹੜੇ ਚੇਂਜਿਸ ਆ ਰਹੇ ਨੇ ਵੀ ਸਿਰਫ ਨਿਊ ਸਾਊਥ ਵੇਲਸ ਲਈ ਐਲੀਜੀਬਲ ਹੋਏਗਾ। ਨਾਰਦਰਨ ਟੈਰੀਟਰੀ ਜੇ ਲਿਸਟ ਤੇ ਹੋਇਆ, ਨਾਰਦਰਨ ਟੈਰੀਟਰੀ ਇਜ਼ ਸਟਿਲ ਨਾਟ ਓਪਨ
ਜੀ।
ਸਾਊਥ ਆਸਟ੍ਰੇਲੀਆ ਦੀ ਲਿਸਟ ਤੇ ਅਵੇਲੇਬਲ ਹੈ 491 ਲਿਸਟ ਤੇ। ਤਸਮੀਨੀਆ ਵਿਚ ਵੀ ਉਹਨਾਂ ਨੇ ਰੂਲ ਸਟ੍ਰਿਕਟ ਕਰਤੇ ਨੇ, ਬਟ ਸਟਿਲ 491 ਲਈ ਅਵੇਲੇਬਲ ਹੈ। ਸੋ ਜੇ ਤੁਸੀਂ ਤਸਮੀਨੀਆ ਹੋ ਗਿਆ, ਸਾਊਥ ਆਸਟ੍ਰੇਲੀਆ ਤੇ ਜਾਂ ਫਿਰ ਈਵਨ ਕਿ ਨਿਊ ਸਾਊਥ ਵੇਲਸ ਦੇ ਵਿਚ ਵੀ, ਤਾਂ ਯੂ ਵਿਲ ਬੀ ਫਾਈਨ ਕੰਪੇਅਰ ਟੂ ਕੁਈਨਸਲੈਂਡ। ਹਾਂਜੀ
ਜੀ। ਤੇ ਅੱਗੇ ਕਾਲਰ ਬਣੇ ਹੋਏ ਨੇ 860 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਹਾਂਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ। ਐਕਚੁਅਲੀ ਮੈਂ ਕੁਈਨਸਲੈਂਡ ਬਾਰੇ ਪੁੱਛਣਾ ਸੀਗਾ ਕਿ 491 ਵੀਜ਼ਾ ਬਾਰੇ।
ਹਾਂਜੀ ਪੁੱਛੋ ਜੀ, ਕੀ ਕੁਐਸਚਨ ਹੈ, ਕੀ ਆਕੂਪੇਸ਼ਨ ਕੀ ਹੈ ਤੁਹਾਡੀ?
ਹਾਂਜੀ, ਆਕੂਪੇਸ਼ਨ ਮੇਰੀ ਹੈਗੀ ਸ਼ੈਫ ਦੀ।
ਸਾਡਾ ਹੀ ਕੁਐਸਚਨ ਲੈ ਰਹੇ ਸੀ ਅਸੀਂ ਹੁਣੇ।
ਹਾਂਜੀ,
ਪਹਿਲਾਂ ਤੁਸੀਂ ਮੈਸੇਜ ਤਾਂ ਨਹੀਂ ਛੱਡਿਆ ਜਿਹੜਾ ਤੁਹਾਡਾ ਹੁਣੇ ਆਨਸਰ ਤੁਹਾਡਾ ਤਾਂ ਨਹੀਂ ਸੀਗਾ ਉਹ, ਕਿਉਂਕਿ ਉਹ ਵੀ ਕੁਈਨਸਲੈਂਡ ਦੇ ਰਿਗਾਰਡਿੰਗ ਸ਼ੈਫ ਸੀ। ਹਾਂਜੀ ਹਾਂਜੀ ਪੁੱਛੋ ਜੀ।
ਹਾਂਜੀ, ਤੇ ਮੇਰੇ ਕੋਲ ਐਕਸਪੀਰੀਅੰਸ ਹੈਗਾ 3 ਸਾਲ ਦਾ ਵਿਕਟੋਰੀਆ ਦੇ ਵਿੱਚ ਐਜ਼ ਅ ਸ਼ੈਫ।
ਠੀਕ ਹੈ ਜੀ।
ਤੇ ਮੈਂ ਹੁਣੇ ਰੀਸੈਂਟਲੀ ਮੂਵ ਹੋਇਆ ਸੀਗਾ ਕੁਈਨਸਲੈਂਡ ਟ੍ਰੈਡੀਸ਼ਨਲ ਏਰੀਆ, ਤੇ ਮੇਰੇ ਕੋਲ ਇੱਥੇ ਜੋਬ ਆਫਰ ਵੀ ਹੈਗੀ ਆ।
ਠੀਕ ਹੈ ਜੀ।
ਉਹ ਅੱਗੇ ਨੈਕਸਟ ਪ੍ਰੋਸੈਸ ਕੀ ਹੈ?
3 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਤੁਹਾਨੂੰ ਘੱਟੋ ਘੱਟ।
3 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ
ਤੇ ਫਰਦਰ ਫੁੱਲ ਟਾਈਮ ਦੀ ਜੋਬ ਆਫਰ 1 ਸਾਲ ਦੀ ਫੁੱਲ ਟਾਈਮ ਐਕਸਪੀਰੀਅੰਸ।
ਆਪਾਂ ਨੂੰ ਹਾਂਜੀ ਤੇ ਫੁੱਲ ਟਾਈਮ ਜੋਬ ਜਿਹੜੀ ਆਫਰ ਚਾਹੀਦੀ ਆ ਉਹਦੇ ਵਿੱਚ ਆਪਾਂ ਨੂੰ ਮਿਨੀਮਮ ਵੇਜਿਸ ਕਿੰਨੀਆਂ ਨੇ?
ਨਹੀਂ ਜੀ, ਇਹ ਤੁਸੀਂ ਆਪਣੇ ਇੰਪਲੋਇਰ ਨੂੰ ਪੁੱਛੋ ਤੇ ਜਾਂ ਫਿਰ ਅਕਾਊਂਟੈਂਟ ਨਾਲ ਗੱਲ ਕਰੋ ਜਾਂ ਫਿਰ ਵਰਕਰੀ ਵੈਬਸਾਈਟ ਤੇ ਗੱਲ ਕਰੋ।
ਮਤਲਬ ਕੋਈ ਇਮੀਗ੍ਰੇਸ਼ਨ ਦਾ ਕੀ?
ਨਹੀਂ, ਇਮੀਗ੍ਰੇਸ਼ਨ ਦੀ ਕੋਈ ਰਿਕੁਆਇਰਮੈਂਟ ਨਹੀਂ, ਐਸ ਪਰ ਫੇਅਰ ਵਰਕ ਹੋਣੀ ਚਾਹੀਦੀ ਤੁਹਾਡੇ ਤੇ। ਵੈਸੇ 54,000 ਦਾ ਪੈਕੇਜ ਆ 491 ਲਈ PR ਲੈਣ ਲਈ, ਪਰ ਵੈਸੇ ਤੁਹਾਡਾ ਕੀ ਕੰਟਰੈਕਟ ਆ ਤੁਹਾਡੇ ਇੰਪਲੋਇਰ ਨਾਲ, ਉਹ ਇਹਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ।
ਹਾਂਜੀ
ਠੀਕ ਹੈ ਜੀ,
ਸ਼ੁਕਰੀਆ ਜੀ।
ਤੇ ਜਿਹੜਾ 491 ਵੀਜ਼ਾ, ਹੈਲੋ,
ਹਾਂਜੀ ਹਾਂਜੀ
ਹੈਲੋ, ਹਾਂਜੀ, ਤੇ ਜਿਹੜਾ 491 ਵੀਜ਼ਾ ਦੇ ਵਿੱਚ ਜਿਹੜਾ ਇੰਪਲੋਇਰ ਦਾ ਜਿਹੜਾ ਬਿਜ਼ਨਸ ਆ ਉਹ ਕੀ ਹੋਣਾ ਚਾਹੀਦਾ, ਪ੍ਰੋਫਿਟ ਕਿਉਂ ਹੋਣਾ ਚਾਹੀਦਾ ਕਿ ਸੇਮ ਲਾਈਕ ਆਰਐਸਐਸ?
ਨਹੀਂ, 491 ਲਈ ਉਹ ਵੀਜ਼ਾ ਇੰਪਲੋਇਰ ਦੇ ਡਾਕੂਮੈਂਟਸ ਨਹੀਂ ਚੈੱਕ ਕਰਦੇ ਹੈਗੇ। ਠੀਕ ਹੈ ਜੀ,
ਓਕੇ, ਹਾਂਜੀ
ਠੀਕ ਹੈ ਜੀ,
ਧੰਨਵਾਦ,
ਥੈਂਕ ਯੂ।
ਹਾਂਜੀ, ਅੱਗੇ ਜੀ ਬਹੁਤ ਸਾਰੇ ਸਵਾਲ ਇਧਰ ਫੇਸਬੁੱਕ ਵਿਵਰਸ ਦੇ ਵੀ ਸਾਡੇ ਕੋਲ ਪਹੁੰਚੇ ਹੋਏ ਆ। ਹਰਮਨ ਗਿੱਲ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੇਰੇ ਕੁਐਸਚਨ ਹੈ ਕਿ ਮੈਂ 489 ਤੇ 190 ਦੋਨਾਂ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਇਨਵੀਟੇਸ਼ਨ ਆਉਣ ਤੋਂ ਬਾਅਦ, ਸੋ ਮੈਂ 489 ਵਿਦਡਰਾ ਕਰਵਾਵਾਂ ਜਾਂ ਨਾ?
ਆਈ ਵਿਲ ਵੇਟ ਕਾਹਦੇ ਲਈ ਕਰਨੀ ਹੈ ਜੀ, ਕਰਾ ਦੋ ਵਿਦਡਰਾ, ਕਦੋਂ ਕਰਨਾ ਵਾ
ਜੀ? ਤੇ ਅਗਲਾ ਸਵਾਲ ਪੁੱਛ ਰਹੇ ਨੇ ਰਿਕ੍ਰਾਂਤੀ ਭੋਗਲ ਜੀ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਵੀ ਆਰ ਔਨ AAT ਡੂਇੰਗ ਜੋਬ ਰੈਡੀ ਐਂਡ son traveled to India on bridging visa B, which has expired. If we apply his tourist visa, what are the chances of grant and ਕੈਨ ਹੀ ਸਟੇ ਲੋਂਗਰ ਦੈਨ 3 ਮੰਥਸ ਵਾਂਸ ਵੀ ਵਿਲ ਅਪਲਾਈ ਅਵਰ ਸਕਿਲਡ ਵੀਜ਼ਾ?
ਨਹੀਂ, ਜਿੰਨੇ ਦਾ ਵੀਜ਼ਾ ਮਿਲੇਗਾ ਜਿਹੜੇ ਪੀਰੀਅਡ ਦਾ ਗ੍ਰਾਂਟ ਹੋਏਗਾ ਉਹਨੂੰ ਸਟਿਕ ਕਰਨਾ ਪਊਗਾ। ਮਿਲਦਾ ਨਹੀਂ ਮਿਲਦਾ ਦੇਖੋ ਇਹ, ਕਿਉਂਕਿ ਤੁਹਾਡਾ ਕੇਸ AAT ਵਿੱਚ ਆ ਤੇ ਇਹੋ ਜਿਹੇ ਕੇਸਿਸ ਵਿੱਚ ਡਿਪਾਰਟਮੈਂਟ ਦਾ ਮੋਸਟਲੀ ਹਾਰਸ਼ ਰੁਖ ਹੀ ਹੁੰਦਾ ਹੈ
ਜੀ।
ਤੁਸੀਂ ਕਹਿ ਲੋ ਕਿ ਹਿਟ ਐਂਡ ਟ੍ਰਾਇਲ ਕਰਕੇ ਦੇਖ ਸਕਦੇ ਹੋ ਬੱਚੇ ਦਾ ਵੀਜ਼ਾ ਅਪਲਾਈ ਕਰਕੇ।
ਸੁਖ ਗੁਜਰਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਲ ਹੀ ਸਵਾਲ ਪੁੱਛ ਰਹੇ ਨੇ, ਕਹਿੰਦੇ ਮਾਈ ਇੰਪਲੋਇਰ ਅਪਲਾਈ 491 ਨੋਮੀਨੇਸ਼ਨ ਫਾਰ ਮੀ ਐਜ਼ ਐਨ ਅਕਾਊਂਟੈਂਟ ਬਟ ਹੀ ਡਿਡਨਟ ਸ਼ੋਅ ਦ ਰਿਕਰੂਟਮੈਂਟ ਪ੍ਰੋਸੈਸ, ਇਜ਼ ਇਟ ਦੇਅਰ ਐਨੀ ਇਸ਼ੂ ਔਰ ਦੇ ਵਿਲ ਆਸਕ ਫਾਰ ਐਡੀਸ਼ਨਲ ਡਾਕੂਮੈਂਟ?
ਬਿਲਕੁਲ ਜੀ, ਦੇਖੋ ਤੁਹਾਡੇ ਓਵਰਆਲ ਕੇਸ ਤੇ ਡਿਪੈਂਡ ਕਰਦਾ ਹੈ ਵੀ ਉਹ ਪੁੱਛਣਗੇ ਕਿ ਨਹੀਂ। ਜੇ ਤਾਂ ਉਹਨਾਂ ਨੂੰ ਕੋਈ ਜੈਨੂਇਨਨੈਸ ਤੇ ਕੰਸਰਨ ਲੱਗੇ ਤਾਂ ਡੈਫੀਨੇਟਲੀ ਉਹ ਇਸ ਪਾਸੇ ਤੁਹਾਡੇ ਇੰਪਲੋਇਰ ਤੋਂ ਫਰਦਰ ਕੁਐਸਚਨਿੰਗ ਕਰ ਸਕਦੇ ਨੇ ਤੇ ਈਵਨ ਕਿ ਐਵੀਡੈਂਸ ਵੀ ਮੰਗ ਸਕਦੇ ਨੇ ਵੀ ਤੁਸੀਂ ਕਿਵੇਂ ਰਿਕਰੂਟ ਕੀਤਾ ਸੀਗਾ
ਜੀ।
ਸੋ ਇਟ ਡਿਪੈਂਡਸ, ਕੇਸ ਬਾਏ ਕੇਸ ਬੇਸਿਸ ਹੋਏਗੀ ਇਹ ਚੀਜ਼।
ਅਗਲਾ ਸਵਾਲ ਸੁਗੰਧ ਪੁੱਛ ਰਹੇ ਨੇ, ਆਈ ਹੈਵ ਗੋਟ ਡਿਗਰੀ ਅਸੈਸਮੈਂਟ ਐਜ਼ ਇੰਜੀਨੀਅਰਿੰਗ ਟੈਕਨੋਲੋਜਿਸਟ ਪਲੈਨਿੰਗ ਟੂ ਮੂਵ ਤਸਮੈਨੀਆ ਸੂਨ, ਇਜ਼ ਇਟ ਗੁੱਡ ਆਈਡੀਆ ਜੀ?
ਹਾਂਜੀ ਡੈਫੀਨੇਟਲੀ ਜੀ, ਹੁਣ ਤੱਕ ਤਾਂ ਤਸਮੀਨੀਆ ਹੀ ਸਭ ਤੋਂ ਬੈਸਟ ਆਪਸ਼ਨ ਹੈ ਜਿਹੜੇ ਨਵੇਂ ਰੂਲਸ ਆ ਰਹੇ ਨੇ ਉਹਨਾਂ ਦੇ ਹਿਸਾਬ ਨਾਲ
ਜੀ।
ਹਾਂ, ਕਿਉਂਕਿ ਜੇ ਤੁਸੀਂ ਉੱਥੇ ਜਾ ਕੇ 1 ਈਅਰ ਦੀ ਸਟੱਡੀ ਕਰ ਲੈਂਦੇ ਹੋ ਤੇ ਸਟਿਲ ਟਾਰਗੇਟ 491
ਜੀ। ਜੋਤ ਸਿੱਖ ਹੋਮਰਾਂ ਦਾ ਸਵਾਲ ਸ਼ਾਮਲ ਕਰਦੇ, ਆਈ ਗੋਟ ਨਿਊ ਸਾਊਥ ਵੇਲਸ 190 ਫਾਰ ਮੋਟਰ ਮਕੈਨਿਕ ਵਿਦ 190 75+5 ਐਕਸਟ੍ਰੀਮਲੀ ਹੈਪੀ ਥੈਂਕਸ ਟੂ ਦਿਸ ਸ਼ੋ,
ਬਹੁਤ ਬਹੁਤ ਵਧਾਈਆਂ ਜੀ।
ਅੱਛਾ,
ਜਿਹੜੇ ਭੈਣ ਭਰਾ ਸੁਣ ਰਹੇ ਨੇ ਜੀ, ਸੋ ਓਬਵੀਅਸਲੀ ਜਿਹੜੇ ਮੈਂ ਦੱਸ ਰਹੀ ਸੀ ਕਿ ਪਿਛਲੇ ਹਫਤੇ ਤੇ ਇਸ ਹਫਤੇ ਕੁਝ ਇਨਵਾਈਟਸ ਆਏ ਨੇ ਨਿਊ ਸਾਊਥ ਵੇਲਸ ਵੱਲੋਂ
ਜੀ,
ਆਈ ਥਿੰਕ ਉਹਨਾਂ ਦੇ ਅੰਡਰ ਹੀ ਆਇਆ ਹੈ। ਸੋ ਇਹਨਾਂ ਨੂੰ 80 ਪੁਆਇੰਟਸ ਤੇ ਆਪਣੇ 75 ਤੇ 5 ਸਟੇਟ ਦੇ ਪਾ ਕੇ 80 ਪੁਆਇੰਟਸ ਤੇ ਇਹਨਾਂ ਨੂੰ ਮੋਟਰ ਮਕੈਨਿਕ ਦਾ ਨਿਊ ਸਾਊਥ ਵੇਲਸ ਦਾ ਇਨਵੀਟੇਸ਼ਨ ਆਇਆ ਹੈ
ਜੀ। ਤੇ ਅੱਗੇ ਕਾਲਰ ਬਣੇ ਹੋਏ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ 743 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਹਾਂਜੀ ਵਧੀਆ, ਤੁਸੀਂ ਸੁਣਾਓ?
ਮੈਮ ਮੇਰਾ ਕੁਐਸਚਨ ਸੀਗਾ, ਮੈਂ ਮੈਲਬਰਨ ਤੋਂ ਅਕਾਊਂਟਿੰਗ ਕੀਤੀ ਆ ਤੇ ਮੇਰੇ ਸਾਹਮਣੇ 70 ਪੁਆਇੰਟਸ ਹੋ ਰਹੇ ਨੇ ਤੇ ਮੈਂ AAT ਦੀ ਵੀ ਤਿਆਰੀ ਕਰ ਰਿਹਾ, ਪਰ 6-7 ਵਾਰੀ ਪੇਪਰ ਦੇ ਚੁੱਕੇ ਹਾਂ, ਪਰ ਬਣ ਮੇਰੀ ਗੱਲ ਤੇ ਮੈਂ ਹੁਣ ਆਪਣਾ ਹੁਣ ਅੱਗੇ ਪਤਾ ਨੀ ਲੱਗ ਰਿਹਾ ਕਿ ਕੌਣ ਸੀ ਸਟੇਟ ਮੂਵ ਕਰਾਂ ਤੇ ਇਸ ਕਰਕੇ ਬਹੁਤ ਕੰਫਿਊਜ਼ ਹੋਇਆ। ਤੁਹਾਡਾ ਕੀ ਰਾਇਆ ਜੀ ਇਸ ਬਾਰੇ,
ਤੁਸੀਂ ਪੂਰੀ ਕੰਸਲਟੇਸ਼ਨ ਲੈ ਰਹੇ ਹੋ ਤੇ ਕੋਈ ਵੈਸੇ ਤੁਹਾਡਾ ਯੈਸ ਨੋ ਵੀ ਵਾਲਾ ਸਵਾਲ ਆ? 189 ਤਾਂ ਦੇਖੋ ਜੀ ਮੁਸ਼ਕਿਲ ਆ, 80 ਚ ਆ ਵੀ ਜਾਣਗੇ, 90 ਤੱਕ ਕੱਟ ਆਫ ਲੈ ਵੀ ਜਾਉਂਗੇ ਤਾਂ ਵੀ ਪ੍ਰੋਬੇਬਿਲਿਟੀ ਜਿਹੜੀ ਆ, ਦੇਖੋ 189 ਤਾਂ ਤੁਸੀਂ ਕਿਤੇ ਵੀ ਟਾਰਗੇਟ ਕਰ ਸਕਦੇ ਹੋ ਨਾ, ਯੂ ਕੈਨ ਕੀਪ ਗਿਵਿੰਗ ILC ਜਾਂ PT ਜੋ ਵੀ ਦੇ ਰਹੇ ਹੋ ਤੇ ਉਹ ਤਾਂ ਸਟੇਟ ਮੂਵ ਕਰਕੇ ਵੀ ਤੁਸੀਂ ਸਟਿਲ ਟਾਰਗੇਟ ਕਰ ਸਕਦੇ ਹੋ, ਕਿਉਂਕਿ ਸਟੇਟ ਵੀ ਜਿੱਥੇ ਮੂਵ ਕਰਦੇ ਹੋ ਇਕਦਮ ਤਾਂ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਕਰ ਨਹੀਂ ਲੈਂਦੇ, ਰਿਕੁਆਇਰਮੈਂਟਸ ਮੀਟ ਕਰਨ ਲਈ। ਹਾਂ, ਮਤਲਬ ਕਿ ਐ ਕਿ ਵੀ ਤੁਸੀਂ ਕਿਤੇ ਵੀ ਮੂਵ ਕਰਨਾ ਵਾ, ਯੂ ਕੈਨ ਟੇਕ ਯੂਰ ਡਿਸੀਜਨ ਔਨ ਦਾ ਬੇਸਿਸ ਆਫ, ਕਿਉਂਕਿ ਜ਼ਿਆਦਾ ਆਪਸ਼ਨ ਤਾਂ ਹੈ ਨਹੀਂ ਗੀਆਂ ਅਕਾਊਂਟੈਂਟ ਕੋਲ, ਮੇਨਲੀ ਤਸਮੀਨੀਆ ਦੀ ਆਪਸ਼ਨ ਹੈ ਕੈਨਰਾ ਜਾਂ ਫਿਰ ਹੁਣ ਜੇ ਨਾਰਦਰਨ ਟੈਰੀਟਰੀ ਜਦੋਂ ਖੁੱਲੇਗਾ ਉਦੋਂ ਪਤਾ ਲੱਗੇਗਾ ਜਾਂ ਨਾਰਦਰਨ ਟੈਰੀਟਰੀ। ਸੋ ਇਹਨਾਂ ਚ ਤਿੰਨਾਂ ਥਾਵਾਂ ਚ ਤੁਸੀਂ ਕੁਛ ਚੂਜ਼ ਕਰਨਾ, ਉਹ ਤੁਸੀਂ ਆਪਣੀ ਪਰਸਨਲ ਚੋਇਸ ਆ ਵੀ ਔਨ ਬੇਸਿਸ ਆਫ ਯੋਰ ਪਰਸਨਲ ਸਰਕਮਸਟਾਂਸਿਸ ਕਿ ਤੁਸੀਂ ਕਿੱਥੇ ਬੈਟਰ ਆਪਣੇ ਆਪ ਨੂੰ ਅਸਟੈਬਲਿਸ਼ ਕਰ ਸਕਦੇ ਹੋ। ਨਰਸਿੰਗ ਇਜ਼ ਅ ਗੁੱਡ ਆਪਸ਼ਨ ਜੇ ਤੁਸੀਂ ਪਲਾਨ ਕਰ ਰਹੇ ਹੋ, ਠੀਕ ਹੈ ਜੀ। ਉਹਦਾ ਤਾਂ ਫਿਰ ਗਵਾਹ ਰੱਬ ਹੀ ਹੈ ਜੀ, ਉਹ ਤਾਂ ਉੱਪਰ ਵਾਲੇ ਨੂੰ ਪਤਾ ਕੀ ਬਣਨਾ, ਪਤਾ ਕਿ ਜੋਬਸ ਮਿਲ ਜਾਂਦੀਆਂ ਨੇ ਨਰਸਿੰਗ ਵਿੱਚ, ਠੀਕ ਹੈ ਜੀ। ਚਲੋ ਮੈਮ, ਠੀਕ ਹੈ ਜੀ, ਜਰੂਰ ਜੀ, ਵੈਲਕਮ ਜੀ।
ਅਗਲਾ ਸਵਾਲ ਜੀ ਸਾਨੂੰ ਪੁੱਛ ਰਹੇ ਨੇ ਯਾਦਵਿੰਦਰ ਸਿੰਘ ਸੰਧੂ, ਇਹਨਾਂ ਨੇ ਪੁੱਛਿਆ ਕਹਿੰਦੇ ਪੋਜ਼ਿਟਿਵ ਅਸੈਸਮੈਂਟ ਇਨ ICT ਸਿਕਿਉਰਿਟੀ ਸਪੈਸ਼ਲਿਸਟ ਇਨਵੀਟੇਸ਼ਨ ਲਾਂਚਡ ਔਨ 18th ਨਵੰਬਰ 2019, 85 ਪੁਆਇੰਟਸ ਨੇ ਇਨਕਲੂਡਿਡ ਰਿਲੇਟਿਵ
ਕਦੋਂ ਲਾਂਚ ਕੀਤਾ ਇਹਨਾਂ ਨੇ?
ਇਹਨਾਂ ਨੇ ਨਵੰਬਰ
ਇਨਕਲੂਡਿੰਗ ਰਿਲੇਟਿਵ ਵਾਲੇ,
ਹਾਂਜੀ 18 ਨਵੰਬਰ ਨੂੰ ਉਹਨਾਂ ਨੇ।
ਮੁਸ਼ਕਿਲ ਆ ਜੀ 85 ਦੇ ਰਿਲੇਟਿਵ ਤਾਂ,
ਸਿਸਟਰ ਕਹਿੰਦੇ ਇਹਨਾਂ ਦੀ ਵਡੋਂਗਾ ਓਰਿਜਨਲ,
ਨਹੀਂ ਕੋਈ ਤਾਂ ਨਹੀਂ ਆਪਾਂ ਕਹਿ ਸਕਦੇ ਹੈਗੇ
ਜੀ,
ਕਿਉਂਕਿ ਹਜੇ ਮੈਂ ਜਿਵੇਂ ਕਹਿ ਰਹੀ ਹਾਂ ਕਿ ਜਦੋਂ ਇਨਵੀਟੇਸ਼ਨ ਰਾਊਂਡ 1-2 ਨਿਕਲਣਗੇ ਉਹ ਤੋਂ ਅੰਦਾਜ਼ਾ ਹੋਊਗਾ ਆਪਾਂ ਨੂੰ, ਪਰ ਐਂ ਕਿ ਵੀ ਮੁਸ਼ਕਿਲ ਆ ਇਹਨਾਂ ਪੁਆਇੰਟਸ ਤੇ 85 ਤੇ
ਜੀ। ਤੇ ਅਗਲਾ ਸਵਾਲ ਮਮਤਾ ਬਾਟ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਜੀ, ਸਤਿ ਸ੍ਰੀ ਅਕਾਲ, ਕੈਨ ਯੂ ਪਲੀਜ਼ ਟੈਲ ਇਜ਼ ਇੰਡਸਟਰੀਅਲ ਫਾਰਮਾਸਿਸਟ ਔਨ ਦਾ ਲਿਸਟ ਫਾਰ 190 ਨਿਊ ਸਾਊਥ ਵੇਲਸ ਨੋਮੀਨੇਸ਼ਨ I am an accountant with 90 points. What are the chances here in New South Wales for 189 bhi puch rahe ne te 190 bhi puch
rahe ne. Points ne 90 points. 90 points to ta aa rahe ne still. To kyunki 95 te thodi der layi gaye ne par je thode jane ne invitation thode je vadhaye ta tode tade invite aa sakda. Dusra question inna da se inna ne
pharmacist. Ha industrial pharmacist ਦੇ ਬਾਰੇ ਪੁੱਛ ਰਹੇ ਨੇ ਹਨਾ ਔਨ ਦਾ ਲਿਸਟ
ਤੇ ਨਹੀਂ ਹੈਗਾ
190
ਲਿਸਟ ਤੇ ਨਹੀਂ ਹੈ
ਜੀ ਤੇ ਰਮਨਦੀਪ ਅਰੋੜਾ ਅਗਲਾ ਸਵਾਲ ਪੁੱਛ ਰਹੇ ਨੇ ਕਹਿੰਦੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈਏ
ਸਤਿ ਸ਼੍ਰੀ ਅਕਾਲ
ਇਨ ਰੀਜਨਲ ਏਰੀਆ ਇਜ਼ ਦਰ ਐਨੀ ਨੀਡ ਆਫ ਐਕਸਪੀਰੀਅੰਸ ਇਨ ਆਈਟੀ ਫੀਲਡ ਟੂ ਗੈਟ 491 ਵੀਜ਼ਾ ਐਜ਼ ਆਈ ਹੈਵ ਡਨ ਮਾਸਟਰ ਆਫ ਇਨਫੋਰਮੇਸ਼ਨ ਸਿਸਟਮ ਇਨ
ਜੇ ਵਿਕਟੋਰੀਆ ਦੀ ਗੱਲ ਕਰ ਰਹੇ ਨੇ ਤਾਂ ਅਜੇ ਕੋਈ ਰਿਕੁਆਇਰਮੈਂਟ ਨਹੀਂ ਹੈ
ਜੀ ਅਗਲਾ ਸਵਾਲ ਕੁਲਵਿੰਦਰ ਕੌਰ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਸਵਾਲ ਸ਼ਾਇਦ ਅੱਗੇ ਜਾ ਕੇ ਕੀਤਾ ਹਾਂਜੀ ਇਹਨਾਂ ਨੇ ਕਿਹਾ ਜੀ ਆਈ ਹੈਵ ਰਿਸੀਵ ਨਿਊ ਸਾਊਥ ਵੇਲਸ 190 ਇਨਵੀਟੇਸ਼ਨ ਫਾਰ ਸਟੇਟ ਨੋਮੀਨੇਸ਼ਨ ਐਪਲੀਕੇਸ਼ਨ ਆਈ ਜਸਟ ਵਾਂਟ ਟੂ ਨੋ ਇਫ ਨਿਊ ਰੂਲਸ ਆਫ ਨਿਊ ਸਾਊਥ ਵੇਲਸ ਵੁੱਡ ਅਪਲਾਈ ਔਨ ਮਾਈ ਐਪਲੀਕੇਸ਼ਨ ਇਫ ਆਈ ਲੌਜ ਸਟੇਟਮੈਂਟ ਸਟੇਟ ਨੋਮੀਨੇਸ਼ਨ
ਐਪਲੀਕੇਸ਼ਨ ਜੀ ਜੇ ਆਲਰੇਡੀ ਇਨਵੀਟੇਸ਼ਨ ਆ ਗਿਆ ਹੈ ਫਿਰ ਹੁਣ ਤੁਹਾਡੇ ਤੇ ਕੋਈ ਰੂਲਸ ਕੋਈ ਨਹੀਂ ਲਾਗੂ ਹੋਣਗੇ ਹੁਣ ਤਾਂ ਤੁਸੀਂ ਸਿੰਪਲੀ ਵੀਜ਼ਾ ਹੀ ਲੌਜ ਕਰਨਾ
ਜੀ ਅੱਗੇ ਕਾਲਰ ਨੂੰ ਸ਼ਾਮਲ ਕਰਦੇ ਹਾਂ 234 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਹੈਲੋ ਮੈਮ ਸਤਿ ਸ਼੍ਰੀ ਅਕਾਲ ਜੀ
ਹਾਂਜੀ ਕੌਣ ਬੋਲ ਰਹੇ ਜੀ
ਕਰਮਵੀਰ ਗੱਲ ਕਰੇ ਜੀ ਮੈਲਬਨ ਤੋਂ
ਹਾਂਜੀ ਹਾਂਜੀ ਕਰਮਵੀਰ ਜੀ ਕੀ ਸਵਾਲ
ਮੈਮ ਨੇ ਜੀ ਸਵਾਲ ਪੁੱਛਣਾ ਸੀਗਾ ਕਿ ਮੈਮ ਅਸੀਂ ਨਾ 60 ਪੁਆਇੰਟ ਦੇ ਉੱਪਰ ਵਿਕਟੋਰੀਆ ਨਿਊ ਸਾਊਥ ਵੇਲਸ ਦੀ ਕੀਤੀ ਹੋਈ ਸੀ ਮੋਟਰ ਮਕੈਨਿਕਲੀ ਤੇ ਬਟ ਮੇਰੀ ਵਾਈਫ ਵੀ ਨਾ 65.9 ਇਸ ਟਾਈਮ
ਠੀਕ ਹੈ
ਅਸੀਂ 1 ਅਕਤੂਬਰ ਤੇ ਅਪਲਾਈ ਕੀਤੀ ਸੀ ਤੇ ਅਸੀਂ ਲਾਇਰ ਨੂੰ ਕਹਿ ਰਹੇ ਸੀ ਅਪਡੇਟ ਕਰਨ ਵਾਸਤੇ ਨਾ ਤਾਂ ਸਾਨੂੰ ਉਹਦੀਆਂ ਡਿਟੇਲਸ ਦੇ ਰਿਹਾ ਤੇ ਨਾ ਹੀ ਅਪਡੇਟ ਕਰ ਰਿਹਾ
ਅਪਡੇਟ ਕੀ ਕਰਨਾ ਤੁਸੀਂ
ਉਹਨਾਂ ਨੇ ਨਾ ਐਕਚੁਅਲੀ ਨਾ ਡਿਗਰੀ ਕੀਤੀ ਹੋਈ ਸੀ ਪਹਿਲਾਂ ਅਸੀਂ ਉਹ ਸ਼ੋਅ ਨਹੀਂ ਸੀ ਕੀਤੀ
ਓਕੇ ਫਿਰ ਤੁਸੀਂ ਦੇਖੋ ਜੇ ਤੁਹਾਡਾ ਲਾਇਰ ਤੁਹਾਡੀ ਇੰਨੀ ਗੱਲ ਨਹੀਂ ਸੁਣਦਾ ਹੈਗਾ ਤੇ ਟਾਈਮਲੀ ਮੈਨਰ ਚ ਤੁਹਾਡੀਆਂ ਇੰਸਟਰਕਸ਼ਨਸ ਨਹੀਂ ਫੋਲੋ ਕਰ ਸਕਦਾ ਤੁਸੀਂ ਕਿਸੇ ਆਪਣਾ ਕੇਸ ਕਿਤੇ ਹੋਰ ਲੈ ਕੇ ਜਾ ਸਕਦੇ ਹੋ ਤੇ ਕਿਉਂਕਿ ਤੁਹਾਡੀ ਵੈਸੇ ਵੀ ਯੂ ਆਈ ਅਪਡੇਟ ਹੋਣੀ ਆ ਪੁਰਾਣੀ ਡੇਟ ਆਫ ਇਫੈਕਟ ਤਾਂ ਲਾਗੂ ਨਹੀਂ ਹੋਣੀ ਉਹਦੇ ਤੇ ਸੋ ਨਵੇਂ ਤਰੀਕੇ
ਨਵੀਂ ਪਾਉਣੀ ਚਾਹੀਦੀ ਆ ਦੂਜੇ ਕੋਲ
ਹਾਂਜੀ ਕਿਉਂਕਿ ਦੇਖੋ ਜੇ ਤੁਸੀਂ ਪੁਆਇੰਟਸ ਅਪਡੇਟ ਕਰਨੇ ਆ ਤਾਂ ਵੈਸੇ ਵੀ ਉਹ ਡੇਟ ਆਫ ਇਫੈਕਟ ਚੇਂਜ ਹੋ ਜਾਂਦੀ ਆ ਜਿੱਦਣ ਤੁਸੀਂ ਨਵੇਂ ਅਪਡੇਟ ਕਰੋ ਉਦਣ ਤੋਂ ਮੰਨੀ ਜਾਂਦੀ ਹੁੰਦੀ ਆ ਉਹ ਯੂ ਆਈ ਠੀਕ ਹੈ ਜੀ ਸੋ ਤੁਸੀਂ ਨਵੀਂ ਥਾਂ ਤੋਂ ਕਰ ਸਕਦੇ
ਹੋ ਮੈਲਬਨ ਦੇ ਵਿੱਚ ਰਹਿ ਰਹੇ 65 ਪੁਆਇੰਟ ਨੇ ਮੋਟਰ ਮਕੈਨਿਕ ਦੇ ਮੇਰੀ ਮਿਸਿਸ ਦਾ ਟੈਸਟ ਹੈਗਾ ਜਨਵਰੀ ਵਿੱਚ ਨਾਟੀ ਦਾ ਤੇ ਮੇਰਾ ਵੀ ਨੈਕਸਟ ਵੀਕ ਹੈ ਆਪਣਾ 65
ਕੋ ਦੇਖੋ ਮੈਂ ਤੁਹਾਨੂੰ ਇੰਨਾ ਦੱਸਦਾ 190 ਨਿਊ ਸਾਊਥ ਵੇਲਸ ਕਿਉਂਕਿ 65 ਤੇ ਹੁਣੇ ਹੀ ਇੱਕ ਵੀਰ ਨੇ ਆਪਾਂ ਨੂੰ ਦੱਸਿਆ 80 ਪੁਆਇੰਟਸ ਤੇ ਇਨਵਾਈਟ ਆਇਆ ਉਹਨੂੰ ਠੀਕ ਹੈ ਸੋ 65 ਤੇ ਮੁਸ਼ਕਿਲ ਆ ਠੀਕ ਹੈ ਜੀ ਤੇ ਜਨਵਰੀ ਚ ਵੈਸੇ ਰੂਲਸ ਚੇਂਜ ਹੋ ਰਹੇ ਨੇ ਨਿਊ ਸਾਊਥ ਵੇਲਸ ਦੇ ਵੀ ਜੇ ਤੁਸੀਂ ਨਿਊ ਸਾਊਥ ਵੇਲਸ ਚ ਰਹਿੰਦੇ ਨਹੀਂ ਤਾਂ ਤੁਹਾਨੂੰ 190 ਨਹੀਂ ਮਿਲੇਗਾ ਉੱਥੋਂ
ਮੈਮ ਆਪਣੇ ਕੋਲ ਕਵਿੰਸਲੈਂਡ ਵਿੱਚ ਜੋਬ ਆਫਰ ਮਿਲ ਰਹੀ ਹੈ ਮਤਲਬ ਮੋਟਰ ਮਕੈਨਿਕ ਦੀ
ਦੈਟਸ ਅ ਵੈਰੀ ਗੁੱਡ ਆਪਸ਼ਨ ਜੇ ਤੁਸੀਂ ਉਹ ਵੀ ਚੂਜ਼ ਕਰ ਲੈਂਦੇ ਹੋ ਮੈਂ ਤੁਹਾਡਾ ਚੈੱਕ ਕਰ ਦਿੰਦੀ ਹਾਂ ਕਵਿੰਸਲੈਂਡ ਦੇ ਵਿੱਚ ਆਈ ਡੋਂਟ ਥਿੰਕ ਸੋ ਕਿ ਕੋਈ ਐਡੀਸ਼ਨਲ ਕ੍ਰਾਈਟੀਰੀਆ ਹੈਗਾ ਮੋਟਰ ਮਕੈਨਿਕ ਲਈ ਤੇ 6 ਮਹੀਨੇ ਕੰਮ ਕਰਨਾ ਪਊਗਾ ਜੇ 190 ਟਾਰਗੇਟ ਕਰਨਾ ਉੱਥੇ ਬਟ ਆਈ ਥਿੰਕ
65 ਪੁਆਇੰਟ ਤੇ ਚਾਂਸਸ ਹੈ ਉੱਥੇ
190 ਆਈ ਥਿੰਕ ਲਿਸਟ ਤੇ ਹੈ ਨਹੀਂ 1491 ਦੀ ਲਿਸਟ ਤੇ ਹੈ ਇੱਕ ਮਿੰਟ ਚੈੱਕ ਕਰ ਲੈਣ ਨੂੰ ਮੈਨੂੰ
ਜੀ ਇਸ ਦੌਰਾਨ ਬਹੁਤ ਸਾਰੇ ਹੋਰ ਦੋਸਤ ਵੀ ਜੁੜੇ ਹੋਏ ਨੇ ਤੁਹਾਡੇ ਬਹੁਤ ਜਲਦੀ ਅਸੀਂ ਮੈਸੇਜ ਸ਼ਾਮਲ ਕਰਾਂਗੇ ਕੁਲਵਿੰਦਰ ਕੌਰ ਜੀ ਉਡੀਕ ਕਰ ਰਹੇ ਨੇ ਔਰ ਟੈਲੀਗ੍ਰਾਮ ਦੇ ਜ਼ਰੀਏ ਜਿਹੜੇ ਦੋਸਤ ਜੁੜੇ ਨੇ ਉਹਨਾਂ ਨੂੰ ਵੀ ਕਹਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਤੁਹਾਡੇ ਸਵਾਲ ਜਲਦੀ ਸ਼ਾਮਲ ਕਰਾਂਗੇ
190 ਆਲਰੇਡੀ ਕਲੋਜ਼ ਹੋ ਚੁੱਕਿਆ ਕਵਿੰਸਲੈਂਡ ਚ 491 ਸਟਿਲ ਓਪਨ ਹੈ ਮੋਟਰ ਮਕੈਨਿਕ ਲਈ ਤੇ 491 ਜੇ ਰੀਜਨਲ ਦੇ ਵਿੱਚ ਤੁਸੀਂ ਜੋਬ ਕਰਦੇ ਹੋ 3 ਮਹੀਨੇ ਤਾਂ ਤੁਸੀਂ ਐਲੀਜੀਬਲ ਹੁੰਦੇ ਹੋ ਸੋ ਕਵਿੰਸਲੈਂਡ ਕਦੋਂ ਦੁਬਾਰਾ ਓਪਨ ਹੋਏਗਾ 190 ਲਈ ਵੀ ਡੋਂਟ ਨੋ ਤੇ ਜਦੋਂ ਦੁਬਾਰਾ ਓਪਨ ਹੁੰਦਾ ਵਾ ਮੋਟਰ ਮਕੈਨਿਕ ਉਹਦੀ ਲਿਸਟ ਤੇ ਹੋਏਗਾ ਕਿ ਨਹੀਂ ਵੀ ਡੋਂਟ ਨੋ ਸੋ ਉਹਦੇ ਹਿਸਾਬ ਨਾਲ ਤੁਸੀਂ ਪਲਾਨ ਕਰ
ਸਕਦੇ ਮੂਵ ਕਰਦੇ ਆ ਹਾਂਜੀ ਜੇਕਰ ਸੇਮ ਓਪਰਚੁਨਿਟੀ ਦੇ ਵਿੱਚ ਜੋਬ ਨਹੀਂ ਮਿਲਦੀ ਮੋਟਰ ਮਕੈਨਿਕ ਦੇ
ਦੇਖੋ ਨਿਊ ਸਾਊਥ ਵੇਲਸ ਦੇ ਹਜੇ ਜਿਹੜੇ ਨਵੇਂ ਰੂਲਸ ਨੇ ਨਾ ਜੀ ਹਜੇ ਆਊਟ ਨਹੀਂ ਹੋਏ ਉਹਨਾਂ ਦੀ ਵੇਟ ਕਰੋ ਠੀਕ ਹੈ ਜੇ ਤੁਸੀਂ ਇਹ ਸਵਾਲ ਦਾ ਜਿਹੜਾ ਜਵਾਬ ਐਗਜੈਕਟ ਉਦੋਂ ਹੀ ਦੇ ਪਾਉਂਗੀ ਜਦੋਂ ਨਿਊ ਸਾਊਥ ਵੇਲਸ ਦੇ ਆਉਣਗੇ ਨਵੇਂ ਰੂਲਸ। ਠੀਕ ਹੈ ਜੀ, ਓਕੇ ਜੀ,
ਧੰਨਵਾਦ ਜੀ। ਮੈਮ ਡਿਗਰੀ ਦੇ ਪੁਆਇੰਟ ਤਾਂ ਅਸੀਂ ਕਲੇਮ ਕਰ ਸਕਦੇ ਹਾਂ ਨਾ, ਇਸ ਲਈ ਜਦੋਂ ਅਸੀਂ ਇੰਡੀਆ ਤੋਂ ਆਏ ਸੀ ਉਦੋਂ ਅਸੀਂ ਮਤਲਬ ਸ਼ੋ ਨਹੀਂ ਕੀਤੀ।
ਦੇਖੋ ਤੁਸੀਂ ਆਪਣਾ ਨਾ ਜੇ ਫੁੱਲ ਆਪਣੀ ਡਿਸਕਸ਼ਨ ਕਰਨੀ ਹੈ ਵੀ ਕਿਸ ਤਰੀਕੇ ਨਾਲ ਕੀ ਕਰ ਸਕਦੇ ਆ, ਤੁਸੀਂ ਮੇਰੇ ਨਾਲ ਟਾਈਮ ਬੁੱਕ ਕਰ ਲਿਓ ਤੇ ਆਪਾਂ ਬੈਠ ਕੇ ਡਿਸਕਸ਼ਨ ਕਰ ਲਾਂਗੇ, ਕਿਉਂਕਿ ਰੇਡੀਓ ਤੇ ਬਹੁਤ ਸਾਰੇ ਸਾਡੇ ਕੋਲ ਸਵਾਲ ਆ ਰਹੇ ਹੁੰਦੇ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮੈਕਸੀਮਮ ਲੋਕਾਂ ਦੇ ਜਵਾਬ ਦੇ ਸਕੀਏ, ਸੋ ਆਪਾਂ ਲੰਬੀ ਚੌੜੀ ਡਿਸਕਸ਼ਨ ਚ ਨਹੀਂ ਪਾਵਾਂਗੇ। ਠੀਕ ਹੈ ਜੀ, ਅਗਲਾ ਸਵਾਲ ਕੁਲਵਿੰਦਰ ਕੌਰ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਆਈ ਹੈਵ ਰਿਸੀਵਡ ਨਿਊ ਸਾਊਥ ਵੈਸਟ 190 ਇਨਵੀਟੇਸ਼ਨ ਫਾਰ ਸਟੇਟ ਨੋਮੀਨੇਸ਼ਨ ਐਪਲੀਕੇਸ਼ਨ, ਆਈ ਜਸਟ ਵਾਂਟ ਟੂ ਨੋ ਇਫ ਨਿਊ ਰੂਲਸ, ਇਹਨਾਂ ਦਾ ਆਪਾਂ ਲੈ ਚੁੱਕੇ ਹਾਂ ਸਵਾਲ। ਹਾਂਜੀ, ਅਗਲਾ ਸਵਾਲ ਲੈਂਦੇ ਹਾਂ ਸਾਨੀਆ ਆਮਜ਼ਦ ਦਾ, ਇਹ ਪੁੱਛ ਰਹੇ ਨੇ ਐਨੀ ਚੇਂਜਸ ਫਾਰ 190। ਹਜੇ ਨਹੀਂ ਪਤਾ ਜੀ, ਉਹਨਾਂ ਦੇ ਵੀ ਹਜੇ ਅਪਡੇਟਸ ਆਉਣੇ ਨੇ, ਆਈ ਥਿੰਕ ਮੋਸਟ ਪ੍ਰੋਬੇਬਲੀ 9 ਦਸੰਬਰ ਨੂੰ ਰਿਲੀਜ਼ ਹੋ ਰਹੇ ਨੇ ਜੀ। ਤੇ ਧਾਲੀਵਾਲ ਜਸਵਿੰਦਰ ਪੁੱਛ ਰਹੇ ਨੇ ਹਾਊ ਮਚ ਪੁਆਇੰਟਸ ਰਿਕੁਆਇਰਡ ਫਾਰ 190।
ਹਜੇ ਤਾਂ ਜੀ ਉਹਨਾਂ ਦੀ ਲਿਸਟ ਨਹੀਂ ਆਈ,
ਆਪਾਂ ਕਿੰਨੀ ਵਾਰ ਵੈਸੇ ਇਹ ਗੱਲ,
ਵੈਸਟਰਨ ਆਸਟ੍ਰੇਲੀਆ ਤਾਂ ਸ਼ੈਫ ਲਿਸਟ ਤੇ ਨਹੀਂ ਹੈਗਾ ਹਜੇ।
ਤੇ ਦੀਪ ਕੌਰ ਅੱਗੇ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾਈ ਹੈ, ਆਈ ਹੈਵ ਅ ਪਰਮਾਨੈਂਟ 100% ਜੈਨੂਇਨ ਜੋਬ ਐਂਡ ਵਰਕ ਵਿਦ NDIS ਡਿਪਾਰਟਮੈਂਟ, ਮਾਈ ਵਰਕ ਫੀਲਡ ਇਜ ਵੈਰੀ ਬਰੋਡ ਬਟ ਮੇਨਲੀ ਆਈ ਡੂ ਕਲੇਮ ਮਨੀ ਫਾਰ ਅਵਰ ਪਾਰਟਿਸਪੈਂਟਸ ਫਰੋਮ PR ODA ਪੋਰਟਲ ਐਂਡ ਕੀਪ ਦੇਅਰ ਰਿਕਾਰਡ ਆਲ ਡਾਟਾ ਐਂਟਰੀਜ ਐਂਡ ਸੋ ਔਨ ਫਾਈਨੈਂਸ ਵਰਕ ਇਨ ਐਂਟੀ ਰੀਜਨਲ ਨਾਰਦਰਨ ਟੈਰੀਟਰੀ ਦੇ ਬਾਰੇ ਪੁੱਛ ਰਹੇ ਨੇ, ਵਿਲ ਇਟ ਵਰਕ ਫਾਰ ਜਨਰਲ ਅਕਾਊਂਟੈਂਟ।
ਮੇਰੇ ਹਿਸਾਬ ਨਾਲ ਜੀ 100% ਚੱਲਣਾ ਚਾਹੀਦਾ, ਬਟ ਸਟਿਲ ਮੈਂ ਇਹ ਕਹੂੰਗੀ ਕਿ ਹਜੇ ਕਿਉਂਕਿ ਨਾਰਦਰਨ ਟੈਰੀਟਰੀ ਓਪਨ ਨਹੀਂ ਹੋਇਆ 491 ਲਈ, ਤੇ ਤੁਸੀਂ ਉਹਨਾਂ ਦੀ ਵੇਟ ਕਰੋ ਤੇ ਉਹਨਾਂ ਚ ਕੋਈ ਚੇਂਜਸ ਆਏ ਤਾਂ ਉਦੋਂ ਹੀ ਪਤਾ ਲੱਗੂਗਾ, ਪਰ ਮੇਰੇ ਹਿਸਾਬ ਨਾਲ ਤੁਹਾਨੂੰ ਮਿਲਣਾ ਚਾਹੀਦਾ।
ਸ਼ੁਭਮ ਅਰੋੜਾ ਦਾ ਸਵਾਲ ਸ਼ਾਮਿਲ ਕਰਦੇ ਹਾਂ, ਕਹਿੰਦੇ ਪਲੀਜ਼ ਐਡਵਾਈਸ ਮੋਟਰ ਮਕੈਨਿਕ ਫਰੋਮ ਵਿਕਟੋਰੀਆ ਵਿਦ 75 ਪੁਆਇੰਟਸ, ਇਫ ਫਾਈਲ ਲੌਜਡ ਇਨ ਦਸੰਬਰ ਵਿਲ ਇਟ।
ਦੇਖੋ ਫਾਈਲ ਲੌਜ, ਜੇ ਤੁਸੀਂ ਵੀਜ਼ਾ ਲੌਜ ਕਰਤਾ ਤਾਂ ਤੁਹਾਡੇ ਤੇ ਕੋਈ ਇਫੈਕਟ ਨਹੀਂ ਹੈਗਾ, ਇਹ ਉਹਨਾਂ ਲਈ ਆ ਜਿਨ੍ਹਾਂ ਨੂੰ ਇਨਵੀਟੇਸ਼ਨ ਨਹੀਂ ਆਇਆ। ਜੇ ਤੁਹਾਨੂੰ ਇਨਵੀਟੇਸ਼ਨ ਨਹੀਂ ਆਇਆ ਦਸੰਬਰ ਚ, ਤਾਂ ਨਵੰਬਰ ਜਨਵਰੀ ਚ ਨਹੀਂ ਆਊਗਾ, ਕਹਿਣ ਦਾ ਮਤਲਬ ਜਨਵਰੀ ਚ ਨਵੇਂ ਰੂਲਸ ਹੋਣਗੇ।
ਰਿਕ੍ਰਾਂਤੀ ਫੋਕਲ ਪੁੱਛ ਰਹੇ ਨੇ, ਕਹਿੰਦੇ ਸਾਊਥ ਆਸਟ੍ਰੇਲੀਆ ਬਾਰੇ ਦੱਸਣਾ ਮੈਮ, ਕੀ ਪੁੱਛ ਰਹੇ ਹੋ ਰਿਕ੍ਰਾਂਤੀ ਜੀ? ਤੁਹਾਡਾ ਸਵਾਲ ਅਸੀਂ ਮੇਰਾ ਖਿਆਲ ਪਹਿਲਾਂ ਸ਼ਾਮਿਲ ਕਰ ਚੁੱਕੇ ਹਾਂ, ਪਹਿਲਾਂ ਡਿਸਕਸ ਕਰ ਚੁੱਕੇ ਹਾਂ ਜੀ, ਔਰ ਉਦੇ ਟਡਵਾਲ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ, ਐਸ ਮਾਈਗ੍ਰੇਸ਼ਨ ਏਜੰਟ ਹੈਵ ਡਨ ਸਕਿੱਲ ਅਸੈਸਮੈਂਟ ਫਾਰ ਕਾਉਂਸਲਰ NEC ਔਰ ਫੈਮਿਲੀ ਐਂਡ ਮੈਰਿਜ ਕਾਉਂਸਲਰ ਐਂਡ ਗੋਟ ਪੋਜ਼ਿਟਿਵ ਰਿਜ਼ਲਟ, ਦੈਨ ਪਲੀਜ਼ ਲੈਟ ਮੀ ਨੋ, ਆਈ ਵੁੱਡ ਲਾਈਕ ਟੂ ਡੂ ਸਕਿੱਲ ਅਸੈਸਮੈਂਟ ਫਰੋਮ ਯੂ। ਸੋਰੀ, ਇਹਨਾਂ ਨੇ ਕੀ ਬੋਲਿਆ ਹੈ, ਸਕਿੱਲ ਅਸੈਸਮੈਂਟ ਫਾਰ ਕਾਉਂਸਲਰ NEC? ਸਮਝ ਸਵਾਲ ਮੈਨੂੰ ਵੀ ਨਹੀਂ ਆਇਆ।
ਦੇਖੋ ਜੀ, ਸਾਨੂੰ ਤੁਹਾਡਾ ਸਵਾਲ ਨਹੀਂ ਸਮਝ ਆਇਆ, ਜੇ ਤਾਂ ਤੁਹਾਡਾ ਛੋਟਾ ਜਿਹਾ ਕੋਈ ਕੁਐਸਚਨ ਹੈ ਉਹ ਤੁਸੀਂ ਕਰ ਦੋ, ਨਹੀਂ ਤਾਂ ਫਿਰ ਤੁਸੀਂ ਟਾਈਮ ਬੁੱਕ ਕਰ ਲਿਓ ਐਂਡ ਵੀ ਕੈਨ ਹੈਵ ਅ ਡੀਟੇਲਡ ਡਿਸਕਸ਼ਨ, ਕਿਉਂਕਿ ਮੈਨੂੰ ਤਾਂ ਇਹਨਾਂ ਦਾ ਸਵਾਲ ਦਾ ਕੁਝ ਰਿਪੇਅਰ ਲੱਗ ਨਹੀਂ ਰਿਹਾ
ਜੀ। ਅੱਗੇ ਇੱਕ ਸਾਡੇ ਨਾਲ ਹੋਰ ਸਰੋਤੇ ਬਣੇ ਹੋਏ ਨੇ, ਇਹਨਾਂ ਨੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜਨਾ ਕੀਤਾ, ਇਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ ਜੀ। ਸਾਡੇ ਨਾਲ ਅਗਲੀ ਸਾਂਝ ਮੇਰਾ ਖਿਆਲ ਕਮਲਜੀਤ ਹੋਰਾਂ ਨੇ ਹੀ ਦੁਬਾਰਾ ਬਣਾਈ ਹੈ। ਕਮਲਜੀਤ ਜੀ, ਤੁਹਾਡਾ ਮੈਨੂੰ ਲੱਗਦਾ ਵੀ ਅਸੀਂ ਮੈਸੇਜ ਪਹਿਲਾਂ ਵੀ ਸ਼ਾਮਿਲ ਕੀਤਾ ਸੀ, ਪਰ ਹੁਣ ਤੁਹਾਡਾ ਜਿਹੜਾ ਮੈਸੇਜ ਆ ਉਹ ਮੈਂ ਦੁਬਾਰਾ ਨਹੀਂ ਸ਼ਾਮਿਲ ਕਰ ਪਾਊਂਗੀ, ਕਿਉਂਕਿ ਇੱਧਰ ਬਹੁਤ ਸਾਰੇ ਹੋਰ ਸਵਾਲ ਆ ਰਹੇ ਨੇ, ਮੈਂ ਕੋਸ਼ਿਸ਼ ਕਰੂੰਗੀ ਜੇ ਸਮਾਂ ਹੋਇਆ ਤਾਂ ਤੁਹਾਡਾ ਅਸੀਂ ਦੁਬਾਰਾ ਸ਼ਾਮਿਲ ਕਰੀਏ। ਅਗਲਾ ਸਵਾਲ ਗਿੱਲ ਸੁਰਜੀਤ ਹੋਰਾਂ ਦਾ ਆ, ਕਹਿੰਦੇ ਹੇ ਕੈਨ ਯੂ ਪਲੀਜ਼ ਟੈਲ ਮੀ ਔਨ ਫਾਰਮ 80 ਵਿਚ ਇੰਪਲੋਇਮੈਂਟ ਆਈ ਸ਼ੁਡ ਡਿਕਲੇਅਰ ਐਸ ਆਈ ਹੈਵ ਵਰਕ ਇਨ ਰੈਸਟੋਰੈਂਟ and Woolworths when I was student but on my government ATO portal only Woolworths employer showing
jehda vi tusi tada experience proper tax based hega ya fir salary account ch hegi hai aayi hai oh tusi declare karna ji
ji। ਤੇ ਸਿੰਘ ਸਾਹੀ ਜੀ ਪੁੱਛ ਰਹੇ ਨੇ, ਵਟ ਇਜ ਦ 187 RN visa permanent residence condition I get after 457 visa?
ਦੋ ਸਾਲ ਦਾ ਕੰਟਰੈਕਟ ਹੁੰਦਾ ਜੀ 187 ਦਾ, ਦੋ ਸਾਲ ਤੁਸੀਂ ਇਮਗ੍ਰਾਂਟ ਤੋਂ ਆਪਣੇ ਇੰਪਲਾਇਰ ਨਾਲ ਕੰਮ ਕਰਨਾ ਹੁੰਦਾ
ਜੀ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰਪਾਲ ਸਿੰਘ ਢਿੱਲੋਂ, ਮਾਸਟਰ ਆਫ ਸਾਇੰਸ ਇਨੋਵੇਸ਼ਨ ਇਨ ਇਨਫੋਰਮੇਸ਼ਨ ਟੈਕਨੋਲੋਜੀ, ਇਜ਼ ਦੈਟ ਕੋਰਸ ਇਨ
ਆਈਟੀ ਲਿਸਟ ਤੇ ਹੈਗੀ ਹੈ ਜੀ, PR ਲਿਸਟ ਤੇ
ਜੀ। ਗੁਰਦੀਪ ਸਿੰਘ ਪੁੱਛ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਜੀ, ਸਤਿ ਸ੍ਰੀ ਅਕਾਲ, ਕਹਿੰਦੇ ਮਾਈ ਵਾਈਫ ਇਜ਼ RN ਫਰੋਮ ਆਸਟ੍ਰੇਲੀਆ ਐਂਡ ਨਾਓ ਇਨ ਇੰਡੀਆ ਐਂਡ ਹਰ ਟੋਟਲ ਪੁਆਇੰਟਸ ਆਰ 60 ਓਨ,
She is working as nurse in India also and more than 3 years experience in same line. Any chance for any state nomination?
हाँ जी बिल्कुल जी 491192 में target कर सकते हो तुसी।
हाँ जी मल्ली वड़ैच सत श्री अकाल बुलाई है ने ते शमशेर सिंह जी सत श्री अकाल बुला रहे हैं। सत श्री अकाल जी दोनों महावीर सिंह जवान अगे बने ने साडे नाल। माय सन इज ऑस्ट्रेलियन रजिस्टर्ड नर्स एंड ही इज नाउ ऑन स्टूडेंट वीजा इन एडिलेड। ही इज नॉट गेटिंग जॉब एज रजिस्टर्ड नर्स। एनी सजेशंस विथ हिज प्रेशर?
My son is in Australia now on student visa and not getting job. मुश्किल है जी। आज जरा तुसी लिखे अभी उन्होंने नर्स की जॉब नहीं मिल रही है कि क्योंकि नर्स की जॉब्स तो थे बहुत ने
जी।
मे बी एज अ पर्सनल केयर वर्कर पहला स्टार्ट कर लेन किसी एज केयर थोड़ी बहुत शिफ्टा करन क्योंकि पहली बार सुने अभी किसी नर्स नु जॉब नहीं मिल रही है।
ते अगे शमशेर सिंह बने ने सत श्री अकाल बुलाई है। 887 वीजा लई वीक दे आवर 35 आवर्स और 38 है जी।
35 नहीं जी।
जसप्रीत कौर सवाल कर रहे ने सत श्री अकाल बुलाई है। सत श्री अकाल जी व्हाट ऑप्शंस फॉर सोशल वर्कर हैव टू गेट पीआर?
190 पास आउट एंड 189491 डिपेंड ऑन कि किथे तुहाडे पर्सनल केस असेसमेंट तो बाद पता लगता कि किथे किथे तुहाडी एलिजिबिलिटी बनती है केड़ी स्टेट च पा सकदे।
कुलदीप ढिलो अगे पुछ रहे ने। कुलदीप कौर ढिलो साउथ आस्ट्रेलिया बारे अकाउंटेंट बारे दस्यो जी अबाउट 491। एदा दा एक सवाल असि पहला भी लै चुके हैं। वैसे तुसी
आई थिंक अकाउंटेंट लई तां काफी एक्सपीरियंस मंगदा है जी साउथ आस्ट्रेलिया। तो जे तुसी साउथ आस्ट्रेलिया टारगेट करना वा आई थिंक मिनिमम 3 years एक्सपीरियंस दे आर आस्किंग। ए करंट 3 years वर्क एक्सपीरियंस चाहिए जी। देन 12 months इन साउथ आस्ट्रेलिया
जी। ਇਧਰ ਸਾਡੇ ਨਾਲ ਟੈਲੀਗ੍ਰਾਮ ਜ਼ਰੀਏ ਹਰਜਿੰਦਰ ਜੀ ਬਣੇ ਨੇ। ਇਨ੍ਹਾਂ ਦਾ ਸਵਾਲ ਸ਼ਾਮਲ ਕਰਦੇ ਆ ਜੀ। ਸਵਾਲ ਇਨ੍ਹਾਂ ਦਾ ਹੈ ਕਿ ਆਫਟਰ 489 ਵੀਜ਼ਾ ਗ੍ਰਾਂਟ ਕੈਨ ਵੀ ਲਿਵ ਐਨੀਵੇਅਰ ਇਨ ਰੀਜਨਲ ਆਸਟ੍ਰੇਲੀਆ?
ਦੇਖੋ ਵੈਸੇ ਤਾਂ 489 ਵੀਜ਼ਾ ਤੁਹਾਨੂੰ ਮਿਲ ਦਿੱਤਾ ਜਾਂਦਾ ਹੈ ਕਿਸੇ ਪਰਟੀਕੁਲਰ ਸਟੇਟ ਵੱਲੋਂ। ਸੋ ਤੁਹਾਡਾ ਪਹਿਲਾ ਫਰਜ਼ ਬਣਦਾ ਵੀ ਉੱਥੇ ਜਾ ਕੇ ਤੁਸੀਂ ਰਹੋ। ਜੇ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਸਟੇਟ ਨੂੰ ਕੰਟੈਕਟ ਕਰੋ, ਉਹਨੂੰ ਦੱਸੋ, ਉੱਥੇ ਰਿਲੀਜ਼ ਲਾਓ ਤੇ ਫਿਰ ਆਪਣਾ ਜਿੱਥੇ ਮੂਵ ਹੋਣਾ ਹੋ ਜਾਓ
ਜੀ। ਹੈਰੀ ਗਿੱਲ ਅੱਗੇ ਟੈਲੀਗ੍ਰਾਮ ਜ਼ਰੀਏ ਪੜੇ ਨੇ। ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਕਹਿੰਦੇ ਮੇਰਾ
ਇੱਥੇ ਮੈਂ ਥੋੜਾ ਜਿਹਾ ਐਡ ਕਰਨਾ ਚਾਹੂੰਗੀ ਜੀ। ਰੀਜਨਲ ਏਰੀਆ ਨੂੰ ਕਨਫਿਊਜ਼ ਨਾ ਕਰ ਲਿਓ। ਜਿਹੜੇ ਭੈਣ ਭਰਾ ਆਲਰੇਡੀ 489 ਜਿਨ੍ਹਾਂ ਨੇ ਪਾਇਆ ਹੋਇਆ ਹੈ ਉਹਨਾਂ ਲਈ ਰੀਜਨਲ ਏਰੀਆ ਵਾਲੀ ਲਿਸਟ ਜਿਹੜੀ ਹੈ ਜਾਂ ਪੋਸਟ ਕੋਡ ਨੇ ਉਹ ਪੁਰਾਣੇ ਵਾਲੇ ਹੋਣਗੇ ਤੇ ਜਿਨ੍ਹਾਂ ਨੇ 491 ਪਾਉਣਾ ਹੈ ਉਹਨਾਂ ਲਈ ਰੀਜਨਲ ਏਰੀਆ ਤੇ ਰੀਜਨਲ ਪੋਸਟ ਕੋਡਸ ਡਿਫਰੈਂਟ ਹੋਣਗੇ। ਸੋ ਹੁਣ ਇਹਨਾਂ ਨੂੰ ਮਿਕਸ ਕਰਕੇ ਕਿਤੇ ਆਪਣੀ ਪੀਆਰ ਨੂੰ ਖਤਰੇ ਚ ਨਾ ਪਾ ਲਿਓ। ਸੋ ਮੈਂ ਇਹ ਸਪੈਸ਼ਲੀ ਕਹਿ ਰਹੀ ਹਾਂ ਕਿਉਂਕਿ ਹੁਣ ਮਿਕਸ ਕਰਨਾ ਹਾਂਜੀ ਕਿਉਂਕਿ ਬਹੁਤ ਇਹ ਕੁਐਰੀ ਆਈ ਹੈ ਕਿ 491 ਵਾਲੇ ਜਿਹੜੇ ਪੋਸਟ ਕੋਡ ਨੇ ਅਸੀਂ ਆਲਰੇਡੀ 489 ਤੇ ਰਹਿ ਰਹੇ ਹਾਂ, ਅਸੀਂ ਫਲਾਣੀ ਥਾਂ ਤੇ ਜਾ ਕੇ ਰਹਿ ਸਕਦੇ ਹਾਂ ਕਿ ਨਹੀਂ? ਜਿਹੜੀ ਉਹ ਥਾਂ ਦੀ ਗੱਲ ਕਰ ਰਹੇ ਹੁੰਦੇ ਉਹ 491 ਦੀ ਲਿਸਟ ਤੇ ਹੁੰਦੀ ਹੈ ਪੋਸਟ ਕੋਡਸ ਵਾਲੀ, ਪਰ ਉਹ 489 ਤੇ ਨਹੀਂ ਹੈਗੀ। ਸੋ ਤੁਸੀਂ ਆਪਣੇ ਜਿਹੜੇ ਰੂਲਸ ਦੇ ਵਿੱਚ ਤੁਹਾਨੂੰ ਵੀਜ਼ਾ ਮਿਲਿਆ ਸੀ ਉਹਨਾਂ ਨੂੰ ਅਵਾਇਡ ਕਰਨਾ
ਜੀ। ਤੇ ਅਗਲਾ ਸਵਾਲ ਕਰ ਰਹੇ ਨੇ ਜੀ ਰਵਿੰਦਰ ਚੌਹਾਨ। ਇਹਨਾਂ ਨੇ ਪੁੱਛਿਆ 491 ਕੁਈਨਜ਼ਲੈਂਡ ਵਟ ਆਰ ਰਿਕੁਆਇਰਮੈਂਟਸ ਫਾਰ ਰੈਸਟੋਰੈਂਟ ਮੈਨੇਜਰ ਜੀ?
ਦੇਖੋ ਵੈਸੇ ਤਾਂ ਇਹ ਤੁਸੀਂ ਜਿਹੜਾ ਇਹ ਜੀ ਕੋਈ ਸਪੈਸੀਫਿਕ ਸਵਾਲ ਹੁੰਦਾ ਹੈ ਇਹ ਤੁਸੀਂ ਖੁਦ ਵੀ ਆਪਣਾ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ, ਬਟ ਮੈਂ ਤੁਹਾਨੂੰ ਇੱਥੇ ਮੋਟਾ ਮੋਟਾ ਦੱਸ ਦਿੰਦੀ ਹਾਂ ਕਿ ਕੁੱਕ ਹੋ ਗਿਆ, ਸ਼ੈਫ ਹੋ ਗਿਆ, ਮੈਨੇਜਰ ਹੋ ਗਿਆ, ਰੈਸਟੋਰੈਂਟ ਮੈਨੇਜਰ, 3 ਸਾਲ ਦਾ ਐਕਸਪੀਰੀਅੰਸ ਮਿਨੀਮਮ ਚਾਹੀਦਾ ਹੈ। ਠੀਕ ਹੈ ਜੀ, ਉਹਦੇ ਵਿੱਚੋਂ ਵੀ 6 ਮਹੀਨੇ ਦਾ ਉਹ ਕਹਿੰਦੇ ਨੇ ਘੱਟੋ ਘੱਟ ਕੁਈਨਜ਼ਲੈਂਡ ਦੇ ਵਿੱਚ ਹੋਵੇ। ਜੇ 190 ਦੀ ਗੱਲ ਕਰ ਰਹੇ ਹਾਂ ਤੇ ਜੇ 491 ਦੀ ਤਾਂ 3 ਮਹੀਨੇ ਦਾ
ਜੀ। ਅਗਲਾ ਸਵਾਲ ਹੈਰੀ ਗਿੱਲ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਮੇਰਾ ਸਵਾਲ ਹੈ, ਮੈਂ ਵਿਆਹ ਕਰਾਉਣ ਜਾ ਰਿਹਾ ਦਿਸ ਕਮਿੰਗ ਜਨਵਰੀ। ਮੇਰਾ 190 ਇਨਵੀਟੇਸ਼ਨ ਆਇਆ ਹੋਇਆ, ਸੋ ਮੈਂ ਆਪਣੀ ਵਾਈਫ ਨੂੰ ਐਡ ਕਰਵਾ ਸਕਦਾ ਜੀ ਆਫਟਰ ਮੈਰਿਜ? ਦੇਰ ਇਜ ਪ੍ਰੋਬਲਮ?
ਹਾਂਜੀ ਹਾਂਜੀ, ਨੋ ਪ੍ਰੋਬਲਮ ਜੀ, ਲੌਜ ਕਰਨ ਤੋਂ ਬਾਅਦ ਤੁਹਾਡੇ ਵਾਈਫ ਐਡ ਹੋ ਸਕਦੇ
ਜੀ
ਆਫਟਰ ਮੈਰਿਜ।
ਮਨਪ੍ਰੀਤ ਸਿੰਘ ਸੈਣੀ ਅਗਲਾ ਸਵਾਲ ਕਰ ਰਹੇ ਨੇ, ਕੈਨ ਯੂ ਪਲੀਜ਼ ਐਕਸਪਲੇਨ ਅਬਾਊਟ ਕੈਨਬਰਾ 190 ਐਂਡ 491? ਆਈ ਹੈਵ ਜੋਬ ਆਫਰ ਇਨ ਅਕਾਊਂਟਿੰਗ ਇਨ ਕੈਨਬਰਾ ਬਟ ਆਈ ਹੈਵ ਨੋਟ।
ਮੈਂ ਆਲਰੇਡੀ ਐਕਸਪਲੇਨ ਕੀਤਾ ਸੀ ਜੀ ਪ੍ਰੋਗਰਾਮ ਦੇ ਸਟਾਰਟਿੰਗ ਚ, ਤੁਸੀਂ ਸੁਣ ਲਿਓ। ਮੋਟੀਆਂ ਮੋਟੀਆਂ ਰਿਕੁਆਇਰਮੈਂਟਸ ਮੈਂ ਦੱਸੀਆਂ ਸੀ ਉੱਥੇ
ਜੀ। ਸੋ ਮਨਪ੍ਰੀਤ, ਜਦੋਂ ਇਹ ਵੀਡੀਓ ਖਤਮ ਹੋਏਗੀ ਤੁਸੀਂ ਬਾਅਦ ਵਿੱਚ ਇਸ ਨੂੰ ਸੁਣ ਸਕਦੇ ਹੋ। ਔਰ ਉਸ ਤੋਂ ਬਾਅਦ ਸੈਣੀ ਸੈਣੀ ਬਣੇ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾਈਏ। ਵਟ ਆਰ ਦਾ ਵੀਜ਼ਾ ਚਾਂਸਿਸ ਫਾਰ ਨਿਊ ਵਾਈਫ ਸਟੂਡੈਂਟ ਵੀਜ਼ਾ ਆਫਟਰ ਬੀ ਐਸ ਸੀ ਆਈ ਟੀ? ਅੱਛਾ, ਵਾਈਫ ਜਿਹੜੇ ਆ ਉਹ ਸਟੂਡੈਂਟ ਵੀਜ਼ਾ ਤੇ ਨੇ BSc ITR 2012 ਸ਼ੀ ਇਜ਼ ਕਰੰਟਲੀ ਸਟੱਡੀਇੰਗ ਇੰਗਲਿਸ਼ ਐਟ ਟੇਫ ਕਰੰਟਲੀ ਆਈ ਐਮ ਔਨ TR ਡੂਇੰਗ ਮਾਈ JRPG
ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੇ ਵਾਈਫ ਦੇ ਵੀਜ਼ੇ ਚ ਆਈ ਡੋਨਟ ਥਿੰਕ ਸੋ ਬਾਕੀ ਓਵਰਆਲ ਪ੍ਰੋਫਾਈਲ ਤੇ ਡਿਪੈਂਡ ਕਰਦਾ ਉਹਨਾਂ ਦਾ
ਜੀ ਤੇ ਕਾਲਰ ਮੇਰਾ ਖਿਆਲ ਸਾਡੇ ਨਾਲ ਇੱਕ ਕਾਫੀ ਦੇਰ ਤੋਂ ਬਣੇ ਹੋਏ ਨੇ ਮੈਂ ਉਹਨਾਂ ਦੀ ਕਾਲ ਸ਼ਾਮਲ ਕਰਦੀ ਆਂ ਜੀ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਮੈਂ ਦਲਜੀਤ ਬੋਲ ਰਿਹਾ ਐਡਮਿਟ ਤੋਂ
ਜੀ
ਤੇ ਆਪਾਂ ਪ੍ਰੋਗਰਾਮ ਸੁਣ ਰਹੇ ਸੀਗੇ ਤੇ ਮੈਂ ਸੁਣਿਆ ਮੈਮ ਨੇ ਦੱਸਿਆ ਕਿ ਅੱਜ ਸਾਊਥ ਆਸਟ੍ਰੇਲੀਆ ਅੱਜ ਓਪਨ ਹੋਇਆ ਤੇ ਮੇਰਾ ਕੁਸ਼ਚਨ ਸੀਗਾ ਕਿ ਵੀ ਜਿੱਦਾਂ ਮੇਰੇ ਵਾਈਫ ਨੇ ਸ਼ੈਫ ਐਜ਼ ਅ ਸ਼ੈਫ ਜੋਬ ਕੀਤੀ ਤੇ ਆਪਾਂ ਸਕਿੱਲ ਅਸੈਸ ਕਰਾਈ ਹੋਈ ਆ ਤੇ ਹੁਣ PT ਦਾ ਐਗਜ਼ਾਮ ਦਿੱਤਾ ਸੀ ਤੇ ਉਹਦੇ ਵੀ 7 ਇੰਚ ਆ ਗਏ ਆ ਤੇ ਆਪਣੇ ਟੋਟਲ ਮਿਲਾ ਕੇ 70 ਪੁਆਇੰਟਸ ਬਣਦੇ ਆ ਮਤਲਬ ਮੇਰੇ ਤੇ ਮੇਰੀ ਵਾਈਫ ਤੇ ਤੇ ਆਪਾਂ ਮਤਲਬ 190 ਤੇ 491 ਆਪਾਂ ਮਤਲਬ ਜਿਹੜਾ ਵੀ ਬੈਟਰ ਆਪਸ਼ਨ ਹੋਵੇ ਜਿੱਦਾਂ ਅੱਜ ਖੁੱਲਿਆ ਸਾਊਥ ਆਸਟ੍ਰੇਲੀਆ ਤਾਂ ਉਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਚਾਹੀਦੀ ਸੀ
ਹਾਂਜੀ ਜੇ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਹੀ ਰਹੇ ਹੋ ਹਮੇਸ਼ਾ ਤਾਂ ਤੁਸੀਂ 190 ਵੀ ਐਕਸੈਸ ਕਰ ਸਕਦੇ ਹੋ ਤੇ ਇੱਥੇ ਦੇ ਜੇ ਗ੍ਰੈਜੂਏਟ ਹੋ
ਆਪਾਂ ਸ਼ੁਰੂ ਤੋਂ ਇੱਥੇ
ਹਾਂਜੀ ਤੇ ਦੈਨ ਯੂ ਕੈਨ ਟ੍ਰਾਈ 190 ਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ ਇਫ ਯੂ ਆਰ ਆਲਰੇਡੀ ਵਰਕਿੰਗ ਤੇ ਸਿਮਿਲਰ ਸਟ੍ਰੀਮ 'ਚ ਕੰਮ ਕਰ ਰਹੇ ਹੋ ਤੇ ਤੁਹਾਡੀ ਮਿਨੀਮਮ ਪੁਆਇੰਟਸ ਰਿਕੁਆਇਰਮੈਂਟ ਵੀ ਆਈ ਥਿੰਕ ਤੁਸੀਂ ਮੀਟ ਕਰ ਰਹੇ ਹੋ ਤਾਂ ਹੋਰ ਤਾਂ ਇਹਦੇ ਵਿੱਚ ਕੁਝ ਹੈ ਨਹੀਂ ਗਾ ਯੂ ਕੈਨ ਲੌਂਚ ਯੂਰ ਐਪਲੀਕੇਸ਼ਨ ਅਪਡੇਟ ਮੈਂ ਤੁਹਾਨੂੰ ਫਰੈਂਕਲੀ ਦੱਸਾਂ ਕਿ ਮੈਂ ਹਜੇ ਪ੍ਰੋਪਰ ਸਾਰਾ ਗੋ ਥਰੂ ਨਹੀਂ ਹੋਈ ਹੈਗੀ ਉਹਨਾਂ ਦੀਆਂ ਗਾਈਡਲਾਈਨਸ ਦੇ ਨਵੀਆਂ ਵਾਲੀਆਂ ਦੇ ਤੇ ਟੂ ਮਚ ਬਿਜ਼ੀ
ਮੈਂ ਤਾਂ ਕਰਕੇ ਪੁੱਛਣਾ ਚਾਹ ਰਿਹਾ ਸੀਗਾ ਕਿ ਵੀ ਤੁਸੀਂ ਦੱਸ ਰਹੇ ਸੀ ਨਾ
ਹਾਂਜੀ ਹਾਂਜੀ ਖੁੱਲ ਗਿਆ ਹੈ ਡੈਫੀਨੇਟਲੀ ਹਾਂਜੀ ਹਾਂਜੀ ਡੈਫੀਨੇਟਲੀ ਖੁੱਲ ਗਿਆ
ਦੱਸ ਰਹੇ ਸੀ ਨਾ ਕਿ ਵੀ ਸਾਰਿਆਂ ਨਾਲ ਕੋਈ ਮੈਂ ਤੁਹਾਨੂੰ ਉਹਨਾਂ ਦੇ ਜਿਹੜੇ ਮਤਲਬ ਜਿਹੜੇ ਨੈਗੇਟਿਵ ਜੇ ਉਹ ਮੈਂ ਇੱਕ ਇੱਕ ਕਰਕੇ ਦੱਸ ਦਿੰਦੀ ਆ ਤੇ ਉਹ ਤੁਸੀਂ ਸਾਊਥ ਆਸਟ੍ਰੇਲੀਆ ਮਿਸ ਕਰ ਗਏ ਸੀ
ਹਾਂਜੀ ਸਾਊਥ ਆਸਟ੍ਰੇਲੀਆ ਇਸ ਲਈ ਵੀ ਜਾਈ ਬਹੁਤ ਰਹੇ ਸਾਊਥ ਆਸਟ੍ਰੇਲੀਆ ਕੁਝ ਇਸ ਲਈ ਵੀ ਮਿਸ ਕੀਤਾ ਕਿਉਂਕਿ ਹਜੇ ਮੈਂ ਉਹਨੂੰ ਪ੍ਰੋਪਰਲੀ ਸਟੱਡੀ ਨਹੀਂ ਕੀਤਾ ਹੈਗਾ ਪਰ ਜੇ ਤੁਸੀਂ ਉੱਥੇ ਰਹਿ ਰਹੇ ਹੋ ਆਲਰੇਡੀ ਹਮੇਸ਼ਾ ਤੁਸੀਂ ਉੱਥੇ ਹੀ ਰਹੇ ਹੋ ਤੇ ਤੁਸੀਂ ਜੋਬ ਰੈਡੀ ਉੱਥੇ ਕੀਤਾ ਤਾਂ ਆਈ ਡੋਨਟ ਥਿੰਕ ਸੋ ਕਿ ਤੁਹਾਡੇ ਲਈ ਕੁਝ ਨੈਗੇਟਿਵ ਹੋਏਗਾ
ਤੇ ਮੈਮ 70 ਪੁਆਇੰਟਸ ਤੇ ਮਤਲਬ 190 ਆਪਾਂ ਟਾਰਗੇਟ ਕਰ ਸਕਦੇ
ਹਾਂ ਬਿਲਕੁਲ ਜੀ ਬਿਲਕੁਲ ਕਰ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਬਟ ਟਾਈਮ ਨਾ ਵੇਸਟ ਕਰਿਓ ਮੈਂ ਬਸ ਇਹੀ ਕਹੂੰਗੀ ਠੀਕ ਹੈ ਜੀ
ਸ਼ੁਕਰੀਆ ਜੀ
ਮੈਮ ਇੱਥੇ ਕੋਈ ਸੋਰੀ ਮੈਮ
ਮੈਨੂੰ ਬਿਲਕੁਲ ਵੀ ਟਾਈਮ ਨਹੀਂ ਮਿਲਿਆ ਹੈਗਾ ਇਹਨੂੰ ਸਟੱਡੀ ਕਰਨ ਦਾ ਤੇ ਹੋ ਸਕਦਾ ਕਿ ਮੈਂ ਸ਼ਾਰਟ ਵੀਡੀਓ ਜਾਂ ਫਿਰ ਇੱਕ ਕੁਇਕ ਸਨੈਪਸ਼ਾਟ ਪਾਵਾਂ ਆਪਣੇ ਫੇਸਬੁੱਕ ਪੇਜ ਤੇ ਇਹ ਤੁਹਾਨੂੰ ਖੁਦ ਹੀ ਦੇਖਣਾ ਪਊਗਾ ਕਿਉਂਕਿ ਆਈ ਡੋਨਟ ਵਾਂਟ ਟੂ ਗਿਵ ਯੂ ਰੋਂਗ ਇਨਫੋਰਮੇਸ਼ਨ ਤੁਸੀਂ ਬਾਅਦ ਦੋ ਹਨਾ
ਵੀਜ਼ਾ ਐਂਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਦੇ ਫੇਸਬੁੱਕ ਪੇਜ ਤੇ ਜ਼ਰੂਰ ਨਿਗਾਹ ਰੱਖਿਓ
ਹਾਂਜੀ ਹਾਂਜੀ
ਔਰ ਜਦੋਂ ਵੀ ਉਹ ਵੀਡੀਓ ਆਉਂਦੀ ਆ ਤੁਸੀਂ ਅਪਡੇਟਸ ਲੈ ਸਕਦੇ
ਹੋ
ਧੰਨਵਾਦ
ਠੀਕ ਹੈ ਜੀ
ਹਾਂਜੀ ਠੀਕ ਹੈ ਥੈਂਕ ਯੂ
ਸ਼ੁਕਰੀਆ ਜੀ ਤੇ ਪ੍ਰਭਜੀਤ ਜੀ ਪ੍ਰੋਗਰਾਮ ਦਾ ਸਮਾਂ ਵੀ ਹੁਣ ਸਮਾਪਤ ਹੋ ਚੁੱਕਿਆ ਤੇ ਬਹੁਤ ਸਾਰੇ ਜਿਹੜੇ ਮੈਸੇਜਿਸ ਆ ਉਹ ਅੱਜ ਰਹਿ ਵੀ ਗਏ ਆ ਤੇ ਕਾਲਰਸ ਨੂੰ ਅਸੀਂ ਹੁਣ ਨਹੀਂ ਲੈ ਪਾਵਾਂਗੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਦੋਸਤੋ ਤੁਹਾਡੀਆਂ ਕਾਲਸ ਨੂੰ ਨਹੀਂ ਸ਼ਾਮਲ ਕਰ ਪਾਵਾਂਗੇ ਅਸੀਂ ਤੇ ਹੁਣ ਪ੍ਰੋਗਰਾਮ ਦੇ ਵਿੱਚੋਂ ਸਾਨੂੰ ਇਜਾਜ਼ਤ ਜ਼ਰੂਰ ਲੈਣੀ ਪੈਣੀ ਆ ਸੋ ਪ੍ਰਭਜੀਤ ਜੀ ਤੁਸੀਂ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ ਔਰ ਸਾਡੇ ਸਰੋਤਿਆਂ ਨੂੰ ਜਿਹੜੀ ਜਾਣਕਾਰੀ ਆ ਉਹ ਕਾਫੀ ਕੀਮਤੀ ਜਾਣਕਾਰੀ ਜਿਹੜੀ ਉਹ ਮੁਹੱਈਆ ਕਰਵਾਈ ਆ ਤੁਹਾਡਾ ਇੱਥੇ ਪਹੁੰਚਣ ਤੇ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦੋਸਤੋ ਤੁਹਾਡੇ ਤੋਂ ਵੀ ਲੈਂਦੇ ਹਾਂ ਇਜਾਜ਼ਤ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ